ਕਹਿੰਦੇ ਨਹੀਂ ਨਹੀਂ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ,
ਮੈਨੂੰ ਆਪਣੇ ਰੰਗਾਂ ਵਿੱਚ ਰੰਗ ਲੈ,
ਆਪਣੇ ਰੰਗਾਂ ਚ ਰੰਗ ਲੈ,
ਝੂਠੇ ਰੰਗ ਕਾਨੂੰ ਆਪਣੇ
ਸਾਨੂੰ ਨੀ ਲੋੜ, ਮੈਨੂੰ ਆਪਣੇ ਰੰਗਾਂ ਵਿੱਚ ਰੰਗ ਮਾਲਕਾ, ਤੇਥੋਂ ਇਹੋ ਮੰਗ ਮੰਗਾ ਨਾ ਕੋਈ ਮੰਗ ਮਾਲਕ। ਬੱਚਾ ਕਹਿੰਦਾ ਮੈਨੂੰ ਮਾਂ ਦੀ ਲੋੜ ਹੈ, ਮੈਨੂੰ ਖਿਡੌਣਿਆਂ ਦੀ ਲੋੜ। ਅਸੀਂ ਕਹਿੰਦੇ ਬੱਚਾ ਨਿਆਣਾ, ਆਹ ਸਾਨੂੰ ਸਭ ਖਿਡੌਣੇ ਮਿਲੇ ਹੋਏ ਨੇ, ਸਾਰੀ ਜ਼ਿੰਦਗੀ ਲੰਘ ਜਾਣੀ ਇਹਨਾਂ ਨਾਲ ਖੇਡਦੇ। ਬੱਚਿਆਂ ਨਾਲ ਮੋਹ ਹੋਵੇ, ਪਰਿਵਾਰ ਨਾਲ ਮੋਹ ਹੋਵੇ, ਧੀਆਂ ਪੁੱਤਰਾਂ ਨਾਲ ਮੋਹ ਹੋਵੇ, ਬੱਚਿਆਂ ਦੀ ਪਰਵਰਿਸ਼ ਕਰਨੀ ਹੈ, ਪਰ ਉਹਨੂੰ ਵੀ ਯਾਦ ਕਰਨਾ ਜਿਹਨੇ ਸਾਨੂੰ ਬਣਾਇਆ, ਜਿਹਨੇ ਸਭ ਕੁਝ ਦਿੱਤਾ ਹੈ। ਹੋਇਆ ਕੀ ਹੈ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਯਾਦ ਵੀ ਨਹੀਂ ਕੀਤਾ। ਹੁਣ ਸਤਸੰਗ ਜੀ, ਭਗਤ ਜੈਦੇਵ ਜੀ ਲੱਗੇ ਜਾਣ, ਇਹ ਮਾਇਆ ਦੇ ਪੱਖ ਤੋਂ ਤਕੜੇ ਸੀ, ਆਤਮ ਖਜ਼ਾਨਾ ਵੀ ਬੜਾ ਹੈ, ਅਵਸਥਾ ਵੀ ਬੜੀ ਉੱਚੀ ਹੈ, ਮਾਇਆ ਦੇ ਪੱਖ ਤੋਂ ਵੀ ਬੜੇ ਤਕੜੇ ਨੇ। ਮਾਇਆ ਲੈ ਲਈ ਨਾਲ ਕਹਿੰਦੇ ਯਾਤਰਾ ਚੱਲੇ ਆ, ਮਾਇਆ ਦੀ ਲੋੜ ਆਈ, ਕੰਮ ਪਏ, ਮਾਇਆ ਕੰਮ ਆਵੇ। ਯਾਤਰਾ ਤੇ ਜਾਣ ਵੇਲੇ ਮਾਇਆ ਹਰ ਕੋਈ ਰੱਖਦਾ ਕੋਲ, ਆਪਾਂ 100 ਕਿਲੋਮੀਟਰ ਜਾਣਾ, 200, 1500, 2000, 5000 ਕਿਲੋਮੀਟਰ ਚੱਲੇ ਆ, ਕੁਝ ਪੱਲੇ ਬੰਨੋ, ਇੱਥੋਂ ਤੱਕ ਕਿ ਜੇ ਆਪਾਂ ਪਟਿਆਲੇ ਤੱਕ 15 ਕਿਲੋਮੀਟਰ ਵੀ ਜਾਣਾ ਤਾਂ ਵੀ ਕੁਝ ਨਾ ਕੁਝ ਪੱਲੇ ਬੰਨ ਕੇ ਤੁਰਨੇ, ਖਾਲੀ ਨਹੀਂ ਜਾਈਦਾ, ਨਹੀਂ ਤੇ ਬੱਸ ਵਾਲਿਆਂ ਨੇ ਥੱਲੇ ਲਾ ਦੇਣਾ ਜੇ ਪੱਲੇ ਕੱਖ ਨਹੀਂ। ਮਹਾਰਾਜ ਜੀ ਕਹਿੰਦੇ ਨੇ, ਜੈ ਮਾਰਗ ਕੇ ਗਨੇ ਜਾਹੇ ਨਾ ਕੋਸਾ, ਕਹਿੰਦੇ ਇੱਕ ਦਿਨ ਉਹ ਰਾਹ ਤੇ ਚੱਲਣਾ ਹੈ ਜਿਹਦੇ ਕੋ ਗਣੇ ਨਹੀਂ ਜਾਣੇ। ਇੱਥੇ ਤੇ ਪਤਾ ਆ ਆਪਾਂ ਨੂੰ ਵੀ ਆਪਾਂ 200 ਕਿਲੋਮੀਟਰ ਜਾਣਾ, 500, 400, 1000 ਕਿਲੋਮੀਟਰ, ਪਰ ਸਤਿਗੁਰੂ ਕਹਿੰਦੇ ਨੇ ਜਿਹੜਾ ਰਾਹ ਇੱਕ ਦਿਨ ਤੈਨੂੰ ਜਾਣਾ ਪੈਣਾ, ਜਿਹੜੇ ਰਾਹ ਤੇ ਉਹ ਐਡਾ ਲੰਮਾ ਜਿਹਦੇ ਕੋਈ ਗਿਣੇ ਨਹੀਂ ਸਕਦਾ, ਐਡਾ ਲੰਮਾ ਰਸਤਾ ਹੈ ਜਿਹਦੇ ਕੋ ਗਿਣੇ ਨਹੀਂ ਜਾਣੇ। ਓਏ ਹੋਰਾਂ ਦਾ ਤੈਨੂੰ ਫਿਕਰ ਹੈ, 2 ਕਿਲੋਮੀਟਰ ਜਾਣਾ ਤਾਂ ਵੀ ਫਿਕਰ ਹੈ ਵੀ ਕੁਝ ਨਾ ਕੁਝ ਪੱਲੇ ਬੰਨ ਲਓ, ਪਰ ਜਿਹੜਾ ਐਡਾ ਲੰਮਾ ਰਸਤਾ ਉਹਦੇ ਵਾਸਤੇ ਵੀ ਕੁਝ ਪੱਲੇ ਬੰਨੇ। ਹਰ ਕਾ ਨਾਮ ਊਹਾ ਸੰਗ ਤੋਸਾ, ਵਾਹਿਗੁਰੂ ਦਾ ਨਾਮ ਜਾਣਾ ਨਾਲ ਰਹਿਰਾਸ, ਰਹਿਰਾਸ ਪੜ੍ਹਨੇ ਰੋਜ਼ ਆਪਾਂ, ਰਹਿ ਨਾਮ ਰਸਤੇ ਦਾ, ਰਾਸ ਨਾਮ ਹੈ ਪੂੰਜੀ ਦਾ, ਰਸਤੇ ਦਾ ਖਰਚਾ, ਰਾਹ ਦਾ ਖਰਚਾ ਉਹ ਕੀ ਹੈ, ਵਾਹਿਗੁਰੂ ਦਾ ਨਾਮ। ਉਹ ਹੋਵੇ ਪੱਲੇ ਫਿਰ ਡਰ ਨਹੀਂ ਜਾਵਾਂਦਾ, ਨਹੀਂ ਤੇ ਮਹਾਰਾਜ ਜੀ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾ ਗਾਤੀ ਲੂਟੈ। ਜਦੋਂ ਜਾਈਦਾ ਨਾ ਕਲਕੱਤੇ, ਇੱਥੇ ਕਲਕੱਤੇ ਦੀ ਸੰਗਤ ਵਿੱਚ ਬੈਠੀ ਹੈ ਆਏ ਹੋਏ ਨੇ, ਉਹ ਮੈਨੂੰ ਰਸਤੇ ਵਿੱਚ ਟ੍ਰੇਨ 'ਚ ਜਾਂਦਿਆਂ ਦੱਸਿਆ, ਚੰਗੇ ਭਲੇ ਸੁੱਤੇ ਪਏ, ਸਾਰੇ ਜਣੇ ਟ੍ਰੇਨ ਦਾ ਸਫ਼ਰ ਸੀ ਤਿੰਨ ਦਿਨ ਦਾ, ਇੱਕ ਕੋਲ ਹੀ ਬੈਠਾ ਬੈਠਾ ਆ ਗਿਆ ਮੇਰੇ ਕੋਲ, ਮੈਨੂੰ ਕਹਿੰਦਾ ਬਾਬਾ ਜੀ, ਮੈਂ ਕਿਹਾ ਹਾਂਜੀ, ਗੱਲਬਾਤ ਲੱਗ ਗਿਆ ਸੁਣਾਉਣ, ਇਹ ਬਿਹਾਰ 'ਚ ਜਾ ਰਹੇ ਹਾਂ ਜੀ ਆਪਾਂ, ਮੈਂ ਕਿਹਾ ਹਾਂਜੀ, ਫਿਰ ਇਹ ਟ੍ਰੇਨ ਵੀ ਲੁੱਟ ਲੈਂਦੇ ਨੇ, ਮੈਂ ਕਿਹਾ ਤੂੰ ਸਵੇਰੇ ਦੱਸ ਦਿੰਦਾ ਹੁਣ ਤਾਂ ਸੌਣ 'ਤੇ ਲੈਣ ਦਿੰਦਾ, ਹੁਣ ਸਾਰੀ ਰਾਤ ਜਾਗਦਿਆਂ ਦੀ ਲੰਘ ਜਾਂਦੀ। ਸਾਧ ਸੰਗਤ ਜੀ ਮੈਂ ਸਵੇਰੇ ਦੱਸਦਾ, ਕਹਿੰਦਾ ਜੀ ਮੈਂ ਵੈਸੇ ਗੱਲ ਕਰਨ ਆ ਗਿਆ, ਮੈਂ ਤੇਰੀ ਤਾਂ ਨੀਂਦਰ ਉੱਡੀ ਹੋਈ, ਤੂੰ ਮੇਰੀ ਵੀ ਉਡਾ ਦਿੱਤੀ। ਉਹ ਕਹਿੰਦੇ ਟ੍ਰੇਨ ਲੁੱਟ ਲੈਂਦੇ ਨੇ ਰਾਹ 'ਚ, ਜਦੋਂ ਆਪਾਂ ਰਾਹ 'ਚ ਜਾਂਦੇ ਹਾਂ ਨਾ ਕਈ ਵਾਰੀ ਬਿਹਾਰੀ ਕਹਿੰਦੇ ਲੁੱਟ ਲੈਂਦੇ ਨੇ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਵਿੱਚ ਕਈ ਬਿਹਾਰੀ ਵੀ ਬੈਠੇ ਹੁੰਦੇ ਨੇ, ਦੀਵਾਨ ਸੁਣਾਉਂਦੇ ਨੇ ਵਿਚਾਰੇ ਆਪਣੇ ਇੱਥੇ ਕੰਮ ਕਰਦੇ ਨੇ, ਜਿਹਨਾਂ ਨੂੰ ਆਪਾਂ ਭਈਏ ਕਹਿੰਦੇ ਹਾਂ, ਹੁਣ ਤਾਂ ਫਰਕ ਹੀ ਕੋਈ ਨਹੀਂ, ਆਪਣੇ ਮੁੰਡਿਆਂ ਦੇ ਇੱਕੋ ਜਿਹੇ ਲੱਗਦੇ ਨੇ, ਪਤਾ ਹੀ ਨਹੀਂ ਲੱਗਦਾ, ਪਛਾਣ ਕੋਈ ਨਹੀਂ। ਸਾਧ ਸੰਗਤ ਉਹ ਚਲੋ ਉਹ ਵੀ ਵਿੱਚ ਬੈਠੇ ਹੁੰਦੇ ਕਈ, ਆਪਣੇ ਕਈ ਪ੍ਰੇਮੀ ਨੇ ਮੈਂ ਵੇਖਿਆ, ਕਈ ਉਹ ਹਿੰਦੀ ਬੋਲਦੇ ਆ ਤੇ ਉਹ ਕੈਸਟਾਂ ਸੁਣਦੇ ਨੇ, ਬੜੇ ਬੜਾ ਪਿਆਰ ਹੈ ਕਈਆਂ ਦੇ ਮਨ ਵਿੱਚ, ਸਾਰੇ ਇੱਕੋ ਜਿਹੇ ਨਹੀਂ ਪਰ ਕਈ ਹੈਗੇ ਨੇ ਐਸੇ, ਕਿਉਂਕਿ ਉਹ ਕੰਮ ਘੱਟ ਕਰਦੇ ਨੇ। ਵੇਖੋਗੇ ਜ਼ਮੀਨ ਬੰਜਰ ਹੀ ਬੰਜਰ ਪਈ, ਮੈਂ ਆਲਾ ਦੁਆਲਾ ਟ੍ਰੇਨ 'ਚ ਵੇਖਿਆ, ਮੈਂ ਕਿਹਾ ਕਿਤੇ ਇੱਥੇ ਹੋਵੇ ਖਾਂ ਪੰਜਾਬੀ ਕੋਈ, ਅਤੇ ਇਸੇ ਜ਼ਮੀਨ ਨੂੰ ਥੋੜ੍ਹੇ ਸਮੇਂ ਵਿੱਚ ਆਬਾਦ ਕਰ ਦੇਣਗੇ ਗੁਰਮੁਖੋ। ਇਹ ਸਤਿਗੁਰਾਂ ਦੀ ਬਖਸ਼ਿਸ਼, ਜਿੱਥੇ ਮਰਜ਼ੀ ਚਲੇ ਜਾਓ, ਅਮੈਰੀਕਾ ਕੈਨੇਡਾ ਚਲੇ ਜਾਓ, ਜਿੱਥੇ ਮਰਜ਼ੀ ਚਲੇ ਜਾਓ, ਸਤਿਗੁਰਾਂ ਦੀ ਕਿਰਪਾ ਹੈ, ਇੱਥੋਂ ਜਾਣਾ ਪੱਲੇ ਕੱਖ ਨਹੀਂ, ਦੋ ਚਾਰ ਸਾਲ ਕੰਮ ਕਰਦੇ ਨੇ, ਮਾਇਆ ਦਾ ਅੰਤ ਨਹੀਂ ਰਹਿੰਦਾ। ਸਤਿਗੁਰਾਂ ਨੇ ਬੜੀ ਵੱਡੀ ਕਿਰਪਾ ਕੀਤੀ ਗੁਰੂ ਦੇ ਪਿਆਰੇ 'ਤੇ, ਅਸੀਂ ਸਤਿਗੁਰਾਂ ਦਾ ਦੇਣ ਦੇ ਨਹੀਂ ਸਕਦੇ, ਵਿਹਲੜ 'ਤੇ ਬਣਾਇਆ ਹੀ ਨਹੀਂ ਮਹਾਰਾਜ ਨੇ ਸਿੱਖ ਨੂੰ, ਕਿਰਤੀ ਬਣਾਈ, ਪਹਿਲੇ ਨੰਬਰ 'ਤੇ ਕਿਰਤ ਕਰੋ, ਫਿਰ ਨਾਮ ਜਪੋ, ਤੀਜੇ ਨੰਬਰ 'ਤੇ ਵੰਡ ਕੇ ਛਕੋ। ਸਾਧ ਸੰਗਤ ਕਹਿੰਦੇ ਟ੍ਰੇਨ ਲੁੱਟ ਲੈਂਦੇ ਕਈ ਵਾਰੀ, ਹੁਣ ਸਤਿਗੁਰੂ ਕਹਿੰਦੇ ਨੇ ਜਦੋਂ ਆਪਾਂ ਜਾਣਾ, ਰਾਹ ਬੜਾ ਲੰਬਾ ਹੈ, ਆਪਾਂ ਕਹਾਂਗੇ ਮੇਰੇ ਕੋਲ ਹੈ ਅੰਮ੍ਰਿਤ ਤੇ ਹੈ ਨਹੀਂ, ਸਿਮਰਨ ਤੇ ਹੈ ਨਹੀਂ, ਪਰ ਕਰਮ ਹੈਗੇ ਨੇ ਥੋੜ੍ਹੇ ਜਿਹੇ, ਕੀ ਮੈਂ ਪੱਖਾ ਦਿੱਤਾ ਗੁਰਦੁਆਰੇ, ਨਾਂ ਲਿਖਿਆ ਹੋਇਆ, ਪਾਲਕੀ ਦਿੱਤੀ ਹੈ ਮੈਂ ਗੁਰਦੁਆਰੇ, ਥੋੜ੍ਹਾ ਜਿਹਾ ਹੈ ਨਾ ਕੋਲ, ਦਿਸਣ ਵਾਲੇ ਕਰਮ ਜਿਹੜੇ ਨੇ, ਜਿਹੜੇ ਦੁਨੀਆਂ ਨੂੰ ਦਿਸ ਰਹੇ ਨੇ ਵੀ ਇਹਨੇ ਇੰਨੇ ਪੈਸੇ ਕੀਤੇ, ਆ ਸੇਵਾ ਸੇਵਾ ਸੇਵਾ, ਦਿਸਣ ਵਾਲੀ ਸੇਵਾ। ਮਹਾਰਾਜ ਜੀ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾ ਗਾਤੀ ਲੁੱਟੈ, ਉਹਨਾਂ ਨੂੰ ਤਾਂ ਜਮਾਂ ਨੇ ਰਾਹ 'ਚ ਹੀ ਲੁੱਟ ਲੈਣਾ, ਜਦੋਂ ਤੱਕ ਤੂੰ ਧਰਮਰਾਜ ਕੋਲ ਪਹੁੰਚਣਾ ਉਦੋਂ ਤੱਕ ਖਾਲੀ ਹੋ ਜਾਣਾ, ਫਿਰ ਉੱਥੇ ਜਵਾਬ ਕੋਈ ਨਹੀਂ ਆਉਣਾ। ਲੇਖਾ ਮੰਗਾ
ਬਾਣੀ
ਬਾਣੀ ਬੈਠਾ ਖੱਡ
ਵਹੀ
ਵਹੀ, ਕਹਿੰਦੇ ਵਹੀ ਕੱਢ ਕੇ ਬੈਠੇ। ਇੱਥੇ ਹਿਸਾਬ ਕਿਤਾਬ ਕਰਦੇ ਨਾ ਜਦੋਂ ਸਾਡੇ ਆੜਤੀਏ, ਵਹੀ ਕੱਢਦੇ ਨੇ, ਪਰ ਕਹਿੰਦੇ ਇੱਕ ਦਿਨ ਉਹਨੇ ਵੀ ਵਹੀ ਕੱਢ ਲੈਣੀ ਹੈ, ਲੈ ਵੀ ਤੇਰਾ ਹਿਸਾਬ ਕਿਤਾਬ ਦੇਖੀਏ, ਪਰ ਚੰਗਾ ਕੰਮ ਤੇ ਕੀਤਾ ਹੀ ਕੋਈ ਨਹੀਂ। ਸਤਸੰਗ ਜੀ ਹਿਸਾਬ ਕਿਤਾਬ ਇੱਕ ਦਿਨ ਹੋਏਗਾ, ਪੱਲੇ ਬੰਨ ਕੇ ਤੁਰਨਾ, ਰਾਹ ਦਾ ਖਰਚਾ ਕਹਿੰਦੇ ਬੜਾ ਲੰਮਾ ਰਸਤਾ ਹੈ।
ਵਾਟਾ ਤੇਰੀਆਂ ਜੀ ਦੂਰ
कर रहे हो।
राह का खर्च, रस्ते का खर्च पल्ले बन नहीं। सात संग जी, बड़ा लंबा रास्ता, जह मार के गने जाहे ना पोसा। हर का नाम जयदेव जी कहते चलो चलिए यात्रा ते, पल्ले ले ली माया कुछ भी कम आएगी माया। सात संग जी, माया कम आउंदी है पर इत्थे अगे जाके हर काम च माया दी लोड़ है। हर पासे, हर पासे माया दी लोड़ है। हुण आपां वी दवाना ते जाना, कीर्तन जाए, हुण मैं कही जावां माया माड़ी माया माड़ी, इत्थे भी माया दी लोड़। माया तो बिना तो कोई तेल गड्डी च, एक कहिंदे महापुरख गए दवान लाउण किते ते उह पिंड वालिआं ने कल्ला सरोपा देता, कहिंदे लै जाओ जी। उह सरोपा लै के आ गए पेट्रोल पंप ते, कहिंदे टेंकी फुल कर दे, उन्हें फुल करती, उहदे गल च सरोपा पाता, कहिंदे लै। उह कहिंदे जी सरोपा ए नहीं चलदा, माया दिओ माया। पेट्रोल पंप वाले नूं विच बाह लिया, उत्थे लै गए पिंड वालिआं कोल, कहिंदे तुहाडा सरोपा इहदे लैंदा नहीं, हुण दसो की करिए। सो इत्थे नहीं चलदा सरोपा। सात संत कई होंदे ने, ऐसे भी होंदे ने, कई मिलदे ने उहो जिहे भी, चलो कोई गल। पर आम मैं अपनी गल नहीं करदा, मैं होरां दी गल करदा। इत्थे दे महाराज दी बख्शिश है, तुहाडियां असीसां है, तुहाडी कृपा है। पर कई वारी ऐसा होंदा है, कई जथे सचमुच ही कई वारी जरूरत है, 500-400 रुपए का तेल होंदा, कई वारी वह भी नहीं। आम पहला मैं वेखदा ही रहा, जदों समा शुरू शुरू विच, जदों दवाल शुरू शुरू होए, ते साध संग जी भी जे कोई रागी जथा कोई ढाडी जथा कोई सदो ना, ते खर्चा जरूरी है, नहीं ते बड़ा मुश्किल हो जाता है हर एक नूं। पर आम वेखण विच आउंदा, लो जी इहनां नूं की लोड़ है, बथेरी माया आउंदी, पर आउंदी वेख लिओ, जांदी भी वेखी कि खर्चे जिहड़े है। साध संग जी, मैं इत्थे लंगर वाले नाल गल कर रहा सी अज, ਉਹ ਠੇਕੇਦਾਰ ਆਇਆ, ਮੈਂ ਕਿਹਾ ਤੂੰ ਯਾਰ ਸਾਰਾ ਹੀ ਠੇਕਾ ਕਰ ਲੈ ਪੱਕਾ ਹੀ, ਲੰਗਰ ਹਾਲ ਬਣਾਉਣਾ ਆਪਾਂ, ਹਿਸਾਬ ਜਿਹਾ ਲਾ ਕੇ। ਕਹਿੰਦਾ, ਮੈਂ ਕਿਹਾ 30 ਲੱਖ 35 ਲੱਖ। ਕਹਿੰਦਾ, ਬਾਬਾ ਜੀ 1 ਕਰੋੜ ਤੇ 85 ਲੱਖ ਲੱਗੂ। ਮੈਂ ਤਾਂ ਚੁੱਪ ਹੀ ਕਰ ਗਿਆ, ਮੈਂ ਕਿਹਾ ਆਪੇ ਹੀ ਬਣਾ ਲਾਂਗੇ ਤੂੰ ਰਹਿ। ਹੁਣ ਵੇਖੋ ਭਾਈ, ਗੁਰੂ ਘਰ ਦੇ ਜਿਹੜੇ ਕੰਮ ਨੇ ਇਹ ਕੋਈ ਛੋਟੇ ਨਹੀਂ, ਮਾਇਆ ਨਾਲ ਹੀ ਚੱਲਦੇ ਨੇ। ਕਈ ਹਿਸਾਬ ਲਾਉਂਦੇ ਆ, ਲਓ ਜੀ ਇੰਨੇ ਕੁ ਦੀ ਗਰਾਈ 30 ਲੱਖ ਦੀ ਹੋ ਗਈ ਹੋਣੀ, 20 ਲੱਖ ਦੀ ਹੋ ਗਈ ਹੋਣੀ। ਪਰ ਗੁਰਮੁਖੋ, ਜਿੰਨੇ ਕੁ ਦੀਆਂ ਅਗਰਾਈਆਂ ਹੁੰਦੀਆਂ ਨਾ, ਓਨੀ ਕੁ ਤੇ ਜ਼ਮੀਨ ਹੀ ਮਸਾਂ ਪੂਰੀ ਹੁੰਦੀ। ਪਹਿਲਾਂ 3 ਅਗਰਾਈ ਹੁੰਦੀ ਹੈ, ਜਿੰਨੀ ਅਗਰਾਈ ਹੋਈ ਓਨੀ ਕੁ ਜ਼ਮੀਨ, ਬਾਕੀ ਸਾਰਾ ਸੰਗਤ ਦੇ ਸਹਿਯੋਗ ਨਾਲ। ਔਰ ਇੱਕ ਇੱਕ ਪੈਸਾ ਸੰਗਤ ਦਾ, ਇੱਕ ਇੱਕ ਰੁਪਇਆ ਜਿਹੜਾ ਉਹ ਸਹੀ ਜਗ੍ਹਾ ਤੇ, ਹਰ ਸਮੇਂ ਤੁਸੀਂ ਵੇਖ ਲਓ ਸੇਵਾਵਾਂ ਚੱਲਦੀਆਂ, ਔਰ ਚੱਲਦੀਆਂ ਵੀ ਸੰਗਤ ਦੇ ਸਹਿਯੋਗ ਨਾਲ ਤੇ ਮਹਾਰਾਜ ਦੀ ਕਿਰਪਾ ਨਾਲ। ਸਤਿਗੁਰੂ ਮਹਾਰਾਜ ਆਪ ਚਲਵਾਉਂਦੇ ਨੇ, ਬਖਸ਼ਿਸ਼ ਆਪ ਕਰਦੇ ਨੇ, ਨਹੀਂ ਤਾਂ ਕਿਸੇ ਦੇ ਵੱਸ ਦੀ ਗੱਲ ਨਹੀਂ, ਸਤਿਗੁਰ ਦੀ ਕਿਰਪਾ ਨਾਲ। ਸੋ ਸਾਧ ਸੰਗਤ ਜੀ, ਪਰ ਕਈਆਂ ਪਿੰਡਾਂ ਦੇ ਵਿੱਚ ਮੈਂ ਵੇਖਿਆ, ਆਮ ਦੀਵਾਨਾਂ ਦੇ ਵਿੱਚ ਵੀ ਕਈ, ਇੱਥੇ ਪਟਿਆਲੇ ਵੀ ਮੈਂ ਇੱਕ ਵਾਰੀ ਅੱਗੇ ਵੀ ਤੁਹਾਡੇ ਦੀਵਾਨ ਸੰਗਤ ਵਿੱਚ ਬਚਨ ਕੀਤਾ ਸੀ, ਆਨੰਦ ਨਗਰ ਵਿੱਚ ਪਿੱਛੇ ਜੋ ਇੱਕ ਆ ਗਿਆ, ਲੱਤਾਂ ਤੋਂ ਤੁਰਿਆ ਨਹੀਂ ਜਾਂਦਾ, ਤੇ ਉਹ ਕਹਿੰਦਾ, ਬਾਬਾ ਜੀ ਮੈਂ ਦੀਵਾਨ ਕਰਾਉਣੇ ਨੇ। ਮੈਂ ਕਿਹਾ ਕਰਾ ਲਓ ਜੀ। ਤੇ ਕਹਿੰਦਾ ਜੀ ਮੈਂ ਇਕੱਲੇ ਨੇ ਕਰਾਉਣੇ ਨੇ, 50,000 ਰੁਪਈਆ ਮੇਰਾ ਜਮ੍ਹਾਂ ਕੀਤਾ ਬੈਂਕ 'ਚ, ਬਸ ਤੁਸੀਂ 50,000 ਰੁਪਈਆ ਮੈਂ ਤੁਹਾਨੂੰ ਦੇ ਦੇਣਾ, ਉਹ ਸੇਵਾ 'ਚ ਲਾ ਦੇਣਾ, ਸਾਰਾ ਖਰਚ ਦੇਣਾ। ਆਪਾਂ ਨੂੰ ਸਿੱਖੀ ਦਾ ਬਹੁਤ ਪਿਆਰ ਹੈ, ਅਤੇ ਅਸੀਂ ਕਹਿੰਦੇ ਸਿੱਖੀ ਦਾ ਪ੍ਰਚਾਰ ਵੱਧ ਚੜ੍ਹ ਕੇ ਹੋਵੇ, ਅੰਮ੍ਰਿਤ ਛਕਾਓ ਜੀ, ਬੜੀ ਬਸ ਮੈਂ ਲਾ ਦੇਣੇ ਨੇ ਸਾਰੇ ਪੈਸੇ। ਮੈਂ ਕਿਹਾ ਬੜਾ ਵਧੀਆ ਗੁਰਮੁਖ ਹੈ ਬਾਈ, ਜਿਹੜਾ 50,000 ਖਰਚਣ ਲੱਗਾ। ਮੈਂ ਤੇ ਚੇਤੀ ਡੈਰੀ ਕੱਢੀ, ਇਕੱਲੇ ਨੂੰ ਦਵਾਨ ਦੇ ਦਿੱਤੇ 3, ਉਹਨੇ ਮੈਨੂੰ ਸਾਰਾ ਭੇਤ ਨਹੀਂ ਸੀ, ਬਾਅਦ ਚ ਲੱਗਿਆ ਪਤਾ, ਸਾਰੇ ਸ਼ਹਿਰ ਚੋਂ, ਸ਼ਹਿਰ ਚੋਂ ਹੀ ਨਹੀਂ, ਨੇੜੇ ਨੇੜੇ ਪਿੰਡਾਂ ਚੋਂ ਗਰਾਹੀ ਇਕੱਠੀ ਕੀਤੀ। ਕਹਿੰਦਾ ਜੀ ਬਾਬਿਆਂ ਦੇ ਦੀਵਾਨ ਨੇ, ਕਈ ਪ੍ਰੇਮੀ ਪਟਿਆਲੇ 'ਚ ਐਸੇ ਨੇ ਜਿਹੜੇ ਕਹਿੰਦੇ 5,000 ਲੈ ਲਓ ਦੀਵਾਨ ਲਵਾਓ, ਸ਼ੁਕਰ ਹੈ ਦੀਵਾਨ ਸਾਡੇ ਇਲਾਕੇ 'ਚ ਆਉਣਗੇ। ਕਈ ਐਸੇ ਵੀ ਨੇ ਜਿਨ੍ਹਾਂ ਦੇ ਅੰਦਰ ਚਾਰ ਅਗਰਾਈ ਇਕੱਠੀ ਕਰਦਾ ਰਿਹਾ 3 ਲੱਖ ਅਗਰਾਈ ਹੋ ਗਈ, ਤੇ ਚੜਾਵਾ ਚੜਿਆ 1,00,000 ਤੋਂ ਵੀ ਵੱਧ, ਬੜਾ ਇਕੱਠ ਹੋਇਆ ਉੱਥੇ, ਇਦੋਂ ਵੀ ਵੱਧ ਸੰਗਤ ਦਾ ਇਕੱਠ ਪਟਿਆਲੇ। ਜਦੋਂ ਮੈਨੂੰ ਲੱਗਿਆ 10,000 ਦੇਣ, ਮੈਨੂੰ ਲੱਗਿਆ 10,000 ਰੁਪਈਆ ਦੇਣ, ਮੈਂ ਕਿਹਾ ਨਹੀਂ ਯਾਰ ਜਦੋਂ ਤੂੰ 50 ਖਰਚ ਸਕਦਾ ਹੈ ਤੇ ਮੈਂ ਕਿਹਦੇ ਪੈਸੇ ਲੈਣ ਨੂੰ ਲੈ ਜਾ ਵਾਪਸ, ਕਿਸੇ ਨੀ ਪੇਟਾ ਲੈਣੀ ਫੇਰੀ, ਫੜ ਲੈ ਤੂੰ ਇਹ ਵੀ ਸੇਵਾ ਚਲਾ ਦੇ। ਉਹ ਹੋਰ ਖੁਸ਼ ਹੋ ਗਿਆ। ਜਦੋਂ ਲੰਘੇ 10 ਕੁ ਦਿਨ ਮੈਨੂੰ ਕਹਿੰਦੇ ਬਾਬਾ ਜੀ, ਮੈਂ ਕਿਹਾ ਹਾਂਜੀ। ਕਹਿੰਦੇ ਜੀ ਉਹਨੇ ਤੇ 3 ਲੱਖ ਦੇ ਕੇ ਵਿਆਹ ਕਰਾ ਲਿਆ। ਮੈਂ ਕਿਹਾ ਸ਼ੁਕਰ ਹੈ ਜੇ ਕਿਸੇ ਦਾ ਘਰ ਵੱਸ ਗਿਆ, ਹੋਰ ਕੀ ਚਾਹੀਦਾ, ਘਰ ਤੇ ਵੱਸ ਗਿਆ ਹੋਰ ਕੀ ਚਾਹੀਦਾ। ਚਲੋ ਫਿਰ ਕੋਈ ਨੀ, ਇਹੋ ਜਿਹੇ ਵੀ ਟੱਕਰਦੇ ਨੇ। ਇਹ ਬਿਲਕੁਲ ਸੱਚੀ ਗੱਲ ਹੈ, ਮਰਦੀ ਹਜ਼ੂਰੀ 'ਚ ਬੈਠਾ ਹੈ, ਪਤਾ ਵੀ ਕਰ ਲਿਓ, ਭਾਵੇਂ ਲੱਗ ਜਾ ਕਿ ਪਤਾ ਪਟਿਆਲੇ 'ਚ ਹੀ ਰਹਿੰਦਾ ਨੇੜੇ ਹੀ ਹੈ, ਤੇ ਉਹ ਲੱਤਾਂ ਤੋਂ ਤੁਰਿਆ ਨਹੀਂ ਜਾਂਦਾ, ਉਂਝ ਹੋਣਾ ਨਹੀਂ ਸੀ। ਬਾਬਿਆਂ ਦਾ ਬਹਾਨਾ ਮਿਲ ਗਿਆ ਕੋਈ ਸਤਨਾ। ਮੈਂ ਕਿਹਾ ਚਲੋ ਕੋਈ ਨਹੀਂ, ਜੋ ਹੋਇਆ ਠੀਕ ਹੋ ਗਿਆ। ਪਰ ਗੁਰਮੁਖੋ, ਜਿਹੜੇ ਇਹੋ ਜਿਹੇ ਘਰ ਵੱਸਦੇ ਨੇ ਨਾ ਸੰਗਤ ਦੇ ਪੈਸੇ ਨਾਲ, ਸੰਗਤ ਦੀ ਮਾਇਆ ਨਾਲ, ਜਿਹੜੇ ਕਹਿੰਦੇ ਵੀ ਚਲੋ ਪ੍ਰਭਤਾ ਹੋ ਗਈ, ਵੱਡ ਵਡਿਆਈ ਹੋ ਗਈ, ਸੁਭ ਹੋ ਗਈ, ਮਾਇਆ ਹੁਣ ਬੜੀ ਇਕੱਠੀ ਹੈ, ਗੱਡੀਆਂ ਕੋਠੀਆਂ ਬਥੇਰਾ ਕੁਛ ਹੈ, ਹੁਣ ਵਿਆਹ ਕਰਾ ਲਓ, ਕਈ ਹੁੰਦੇ ਨੇ ਇਹੋ ਜਿਹੇ। ਪਰ ਗੁਰਮੁਖੋ, ਉਹ ਘਰ ਵੱਸਦੇ ਥੋੜਾ ਚਿਰ ਹੀ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹਾਂ, ਘਰ ਚੱਲਦੇ ਨੇ ਕਿਰਤ ਦੀ ਕਮਾਈ ਨਾਲ, ਗੁਰੂ ਘਰ ਦਾ ਪੈਸਾ ਜਿਹੜੇ ਘਰ ਜਾਏਗਾ ਉਹ ਜ਼ਹਿਰ ਬਣਾ ਦੇਗਾ। ਗੁਰੂ ਘਰ ਦਾ ਪੈਸਾ, ਗੁਰੂ ਘਰ ਵਿੱਚ ਕਈ ਬੰਦੇ ਮਿਹਨਤਾਂ ਕਰਦੇ ਨੇ, ਕਈ ਗੁਰੂ ਘਰ ਵਿੱਚ ਕਮਾਈ ਕਰਦੇ ਨੇ, ਗੁਰੂ ਘਰ ਵਿੱਚ ਸੇਵਾ ਕਰਦੇ ਨੇ, ਉਹ ਖਰਚ ਚੱਲਦਾ ਹੈ, ਕਿਉਂਕਿ ਉਹਨਾਂ ਨੇ ਸੇਵਾ ਵੀ ਕਰਨੀ ਹੈ। ਖਾਣਾ ਤੇ ਚਲੋ ਹੈ ਹੀ ਆ, ਗੁਰੂ ਘਰ ਵਿੱਚੋਂ ਪ੍ਰਸ਼ਾਦਾ ਛਕ ਲਿਆ, ਸੇਵਾ ਜਿੰਨੀ ਕੁ ਕੀਤੀ। ਪਰ ਕਈ ਕਰਦੇ ਨੇ ਧੋਖਾ, ਕਈ ਧੋਖਾ ਕਰਦੇ ਆ ਗੁਰੂ ਘਰਾਂ ਵਿੱਚ, ਤੇ ਸਾਧ ਸੰਗਤ ਜੀ, ਗੁਰੂ ਘਰ ਦਾ ਪੈਸਾ ਉਹ ਫਿਰ ਜ਼ਹਿਰ ਬਣ ਜਾਂਦਾ, ਜ਼ਹਿਰ ਰਹਿੰਦਾ, ਕੱਖ ਨਹੀਂ ਉਹਨਾਂ ਕੋਲ ਸਾਧ ਸੰਗਤ ਜੀ। ਇਸ ਕਰਕੇ ਐਸੇ ਵੀ ਬੰਦੇ ਕਈ ਟੱਕਰਦੇ ਨੇ, ਪੰਜ ਚਾਰ ਜਣੇ, ਚਾਰ ਕੁ ਜਣੇ ਇਕੱਠੇ ਹੋ ਗਏ ਵੀ ਹੁਣ ਬਾਬਿਆਂ ਦਾ ਨਾਂ ਚੱਲਦਾ, ਚਲੋ ਕਰੀ ਚਲੋ ਗ੍ਰਾਹੀ, ਲੋਕਾਂ ਨੇ ਮਾਇਆ ਦੇ ਢੇਰ ਲਾ ਦੇਣੇ ਆ। ਬਸ ਜਿਹੜੇ ਚਾਰ ਕੁ ਜਣੇ ਰਲੇ ਨੇ ਉਹਨਾਂ ਨੇ ਵੇਖਿਆ ਵੀ ਜੇ 2 ਲੱਖ ਵੱਜ ਗਿਆ, 50-50 ਕਰ ਲਓ, 50-50 ਕਿਧਰੇ ਗਿਆ ਨਹੀਂ, ਅਗਲੇ ਸਾਲ ਫਿਰ ਦੀਵਾਨ ਮਿਲ ਜਾਣਗੇ। ਕਈ ਐਸਾ ਵੀ ਕਰਦੇ ਨੇ। ਬਾਬਿਆਂ ਨੇ ਕਿਹੜਾ ਕਹਿਣਾ, ਦਿਓ ਜੀ ਕੁਛ, ਇਹਨਾਂ ਨੇ ਕਿਹੜਾ ਮੰਗਣਾ, ਜੋ ਮਰਜ਼ੀ ਕੀਤਾ, ਜੋ ਜੀ ਕਰੇਗਾ ਦੇ ਦਿਆਂਗੇ। ਪਰ ਹੁਣ ਮੈਂ ਕੁਝ ਸਿੰਘਾਂ ਨੂੰ ਡਿਊਟੀਆਂ ਵੀ ਲਾਈਆਂ ਕਿ ਭਾਈ ਨਿਗਾਹ ਰੱਖੋ, ਜਿਹੜੇ ਕੋਈ ਦੀਵਾਨ ਲੈਂਦੇ ਨੇ ਪਿੰਡ 'ਚੋਂ ਗ੍ਰਾਹੀ ਕਰੋ, ਚਲੋ ਜੇ ਇਲਾਕੇ 'ਚੋਂ ਵੀ ਕਰਨੀ ਹੈ ਤੇ ਕਰੋ, ਪਰ ਸੇਵਾ ਹਿਸਾਬ ਨਾਲ ਸੰਗਤ ਦਾ। ਕਈਆਂ ਨੇ ਸਿਰਫ ਬਿਜ਼ਨਸ ਆਪਣਾ ਕੰਮ ਬਣਾ ਲਿਆ, ਕਈ ਐਸੇ ਵੀ ਬੰਦੇ ਟੱਕਰਦੇ ਨੇ। ਪਰ ਕਿਸੇ ਕਿਸੇ ਦੇ ਸਤਿਗੁਰਾਂ ਦੀ ਮਿਹਰ ਹੈ, 20-25-30 ਬੰਦੇ ਇਲਾਕੇ ਦੇ ਇਕੱਠੇ ਹੋਏ ਰਲ ਕੇ ਜੋ ਖਰਚਾ ਉਹ ਕੱਢਣਾ, ਸਾਰਾ ਕੁਛ ਵੇਖਣਾ ਵੀ ਕਿੰਨੀ ਸਾਡੀ ਆਮਦਨ ਹੋਈ, ਕਿੰਨਾ ਸਾਡਾ ਖਰਚਾ। ਚਲੋ ਹੁਣ ਆਓ ਆਪਣੀ ਜ਼ਰਾ ਸੁਰਤੀ ਜੋੜੋ, ਇਹ ਵੀ ਨਾਲ ਨਾਲ ਅਜੋਕੇ ਸਮੇਂ ਦੀ ਗੱਲ ਵੀ ਜ਼ਰੂਰੀ ਹੈ। ਉਹ ਜੈਦੇਵ ਜੀ ਕਹਿੰਦੇ ਚਲੋ ਚੱਲੀਏ ਯਾਤਰਾ ਤੇ, ਤੁਰੇ ਕੱਲੇ ਹੀ, ਅਜੇ ਥੋੜੀ ਦੂਰ ਗਏ ਨੇ, ਚਾਰ ਮਿਲ ਪਏ ਠੱਗ, ਚਾਰ ਠੱਗ, 100 ਚੋਰ ਇਕੱਠਾ ਕਰੋ ਇੱਕ ਠੱਗ ਬਣਦਾ, 100 ਠੱਗ ਇਕੱਠਾ ਕਰੋ ਇੱਕ ਤਸਕਰ ਬਣਦਾ, ਤੇ ਤਸਕਰ ਪਤਾ ਕੌਣ ਹੈ, ਸਗਲੀ ਧਰਤੀ ਸਾਧ ਕੀ ਤਸਕਰ ਬੈਸੈ ਗਾਹੇ। ਮਹਾਰਾਜ ਜੀ ਕਹਿੰਦੇ ਨੇ ਧਰਤੀ ਸੀ ਸਾਧੂਆਂ ਦੀ, ਬਹਿ ਗਏ ਚੋਰ, ਚੋਰ ਕੌਣ ਨੇ, ਜਿਹੜੇ ਗੁਰੂ ਕੇ ਚੋਰ ਨੇ, ਗੁਰੂ ਦਾ ਖਾ ਕੇ ਗੁਰੂ ਦਾ ਨਾਮ ਨਹੀਂ ਜਪਦੇ। ਆਪੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਨੇ ਗੁਰੂ ਕੇ ਚੋਰ। ਇਹਨੂੰ ਮਿਲੇ 5 ਠੱਗ। ਭਗਤ ਜੈਦੇਵ ਜੀ ਨੂੰ ਵੇਖ ਕੇ ਨਾ ਵੀ ਭਗਤ ਹੈ, ਮਾਇਆ ਦਾ ਪਤਾ ਹੈ ਨਾ, ਇਹਦੇ ਕੋਲ ਮਾਇਆ ਹੈ, ਥੈਲੀ ਮਾਇਆ ਵਾਲੀ ਵੇਖ ਲਈ ਉਹਨਾਂ ਨੇ, ਆ ਗਏ ਨੇੜੇ, ਉਹ ਵੀ ਆ ਕੇ ਉਹਦੇ ਵਾਲੀਆਂ ਗੱਲਾਂ ਲੱਗ ਪਏ ਕਰਨ। ਭਗਤ ਜੀ ਕਿੱਥੇ ਚੱਲੇ ਹੋ? ਕਹਿੰਦੇ ਯਾਤਰਾ ਚੱਲੇ ਹਾਂ। ਕਹਿੰਦੇ ਜੀ ਅਸੀਂ ਵੀ ਯਾਤਰਾ ਚੱਲੇ ਹਾਂ, ਅਸੀਂ ਵੀ ਯਾਤਰੀ ਹਾਂ। ਕਿੱਥੇ ਜਾਓਗੇ? ਕਹਿੰਦੇ ਜੀ ਸਾਰੇ ਤੀਰਥਾਂ ਤੇ ਘੁੰਮ ਕੇ ਆਉਣਾ ਹੈ। ਸਾਧ ਸੰਗਤ ਭਗਤ ਜੈਦੇਵ ਜੀ ਕਹਿਣ ਲੱਗੇ ਯਾਤਰਾ ਤੇ ਤੁਸੀਂ ਚੱਲੇ ਹੋ, ਯਾਤਰਾ ਤੇ ਮੈਂ ਚੱਲਿਆ, ਆਪਾਂ ਇਕੱਠੇ ਚੱਲਦੇ ਹਾਂ। ਮਿਲਵੇ ਕੀ ਮਹਿਮਾ ਵਰਨ ਨਾ ਸਕੋ ਨਾਨਕ ਭਰੇ ਭਰੀਲਾ। ਮਿਲ ਕੇ ਇਕੱਠੇ ਹੋ ਕੇ ਚੱਲੀਏ, ਆਨੰਦ ਬਣ ਜਾਏਗਾ ਸੰਗਤ ਕਰਨ ਦਾ। ਜਾਂਦੇ ਹੋ ਸ਼ਬਦ ਪੜ੍ਹਦੇ ਚੱਲਾਂਗੇ, ਰਾਮ ਰਾਮ ਕਰਦੇ ਚੱਲਾਂਗੇ। ਉਹ ਤੇ ਆਪ ਇਹੀ ਚਾਹੁੰਦੇ ਸੀ। ਕਹਿੰਦੇ ਜੀ ਠੀਕ ਆ, ਇਕੱਠੇ ਹੋ ਕੇ ਚੱਲਦੇ। ਪਰ ਉਹ ਹੈ ਠੱਗ ਨੇ। ਭਗਤ ਜੈਦੇਵ ਜੀ ਨੇ ਕੀ ਕੀਤਾ, ਇਕੱਠੇ ਸਾਰਾ ਸਮਾਨ ਇਕੱਠਾ ਕਰ ਲਿਆ। ਕਹਿੰਦੇ ਲਓ ਬਈ ਆਹ ਮੇਰੇ ਕੋਲ ਮਾਇਆ ਹੈ, ਆਹ ਫੜੋ ਮਾਇਆ, ਇਹ ਆਪਾਂ ਨੂੰ ਜਿੱਥੇ ਕਿਤੇ ਲੋੜ ਪੈ ਗਈ ਆਪਾਂ ਵਰਤ ਲਾਂਗੇ। ਆਹ ਖਾਣ ਵਾਲੀਆਂ ਚੀਜ਼ਾਂ ਨੇ, ਇਹ ਵੀ ਰੱਖ ਲਓ, ਸਾਰਾ ਕੁਝ ਵੰਡ ਲਈਏ। ਇਹ ਆਪਾਂ ਜਿੱਥੇ ਲੋੜ ਪਵੇਗੀ ਖਰਚਣਾ। ਭਗਤ ਜੈਦੇਵ ਜੀ ਨੇ ਆਪਣੇ ਆਪ ਮਾਇਆ ਫੜਾ ਦਿੱਤੀ, ਭੋਲਾ ਮਨ ਸੀ ਨਾ, ਆਪਣੇ ਵਰਗਾ ਸਮਝਦੇ ਨੇ ਸਭ। ਜਿਹੋ ਜਿਹਾ ਮੈਂ ਹਾਂ ਉਹੋ ਜਿਹੇ ਸਾਰੇ। ਭਗਤ ਜੈਦੇਵ ਜੀ ਨੇ ਮਾਇਆ ਕੱਢ ਕੇ ਫੜਾ ਦਿੱਤੀ, ਕਹਿੰਦੇ ਆ ਲਓ ਜੀ। ਉਹਨਾਂ ਨੇ ਮਾਇਆ ਫੜ ਲਈ, ਬੜੇ ਖੁਸ਼ ਨੇ ਵੀ ਇਹਨੇ ਤੇ ਆਪੇ ਫੜਾ ਦਿੱਤੀ ਮਾਇਆ, ਠੱਗਿਆ ਗਿਆ। ਪਰ ਸਤਿਗੁਰੂ ਕਹਿੰਦੇ ਨੇ ਨਾ ਉਹ ਮਰ ਹੈ ਨਾ ਠਾਗੇ ਜਾ, ਜਿਨ ਕੈ ਰਾਮ
ਵਸੈ ਮਨ ਮਾ।
ਨਾ ਉਹ ਮਰਦੇ ਤੇ ਨਾ ਠੱਗੇ ਜਾਣ, ਵਾਹਿਗੁਰੂ ਜਿਨ੍ਹਾਂ ਦੇ ਮਨ ਰਾਮ ਵਸ।
ਸਾਰੇ ਪੈਸੇ ਫੜਾ ਤੇ ਸਾਂਭੋ ਜੀ ਤੁਹਾਡੇ ਹੀ ਨੇ। ਉਹ ਸਾਰੇ ਜਣੇ ਆਪਸ ਚ ਵਿਅਮਤਾ ਬਣਾਉਂਦੇ ਨੇ, ਇਹ ਸਾਰੀ ਮਾਇਆ ਸਾਨੂੰ ਫੜਾ ਦਿੱਤੀ। ਭਗਤ ਜੈਦੇਵ ਜੀ ਕਹਿੰਦੇ ਨੇ ਵੀ ਰਵਾਂਗਾ ਤੁਹਾਡੇ ਨਾਲ, ਪਰ ਮੈਨੂੰ ਦੋ ਟਾਈਮ ਸਵੇਰੇ ਤੇ ਸ਼ਾਮ ਥੋੜਾ ਥੋੜਾ ਸਮਾਂ ਚਾਹੀਦਾ, ਇਕੱਲੇ ਨੂੰ ਮੈਂ ਸਿਮਰਨ ਕਰਦਾ ਬਹਿ ਕੇ, ਬਾਕੀ ਮੈਂ ਤੁਹਾਡੇ ਨਾਲ ਹੀ। ਕਹਿੰਦੇ ਜੀ ਠੀਕ ਹੈ। ਉਹ ਭਗਤ ਜੈਦੇਵ ਜੀ ਸਿਮਰਨ ਲੱਗ ਪਏ ਕਰਨ, ਇਹ ਪਾਸੇ ਹੋ ਕੇ ਨਾ ਇਕੱਠੇ ਚਾਰੇ ਜਣੇ। ਕਹਿੰਦੇ ਵੀ ਇਹਨੇ ਮਾਇਆ ਸਾਨੂੰ ਸਾਰੀ ਫੜਾ ਦਿੱਤੀ, ਮਾਇਆ ਲੈ ਕੇ ਚੱਲੀਏ, ਜੇ ਇਹਦੇ ਨਾਲ ਜਾਵਾਂਗੇ ਕੀ ਪਤਾ ਲੱਗਦਾ ਬੰਦਾ ਤੇਜ ਹੈ, ਕਿਤੇ ਗਾਂਹ ਜਾ ਕੇ ਸਾਨੂੰ ਫੜਾ ਹੀ ਨਾ ਦੇਵੇ। ਆਪੋ ਆਪਣੀਆਂ ਸਲਾਹਾਂ ਲੱਗ ਪਏ ਦੇਣ। ਇੱਕ ਕਹਿੰਦਾ ਇੰਜ ਕਰੋ, ਚੁੱਕੋ ਤਲਵਾਰ ਗਲ ਵੱਢ ਦਿਓ, ਇੱਥੇ ਨਿਬੜ ਜਾਏਗਾ ਸਾਰਾ। ਜੇ ਆਪਾਂ ਮਾਇਆ ਲੈ ਕੇ ਚਲੇ ਗਏ ਨਾ, ਕਿਤੇ ਨਾ ਕਿਤੇ ਦੁਨੀਆਂ 'ਚ ਵਿਚਰਦਿਆਂ ਇਹਨੇ ਆਪਾਂ ਨੂੰ ਮਿਲ ਪੈਣਾ, ਇਹਨੇ ਸ਼ਿਕਾਇਤ ਕਰਕੇ ਗ੍ਰਿਫਤਾਰ ਕਰਾ ਦੇਵੇਗਾ, ਕੁੱਟ ਪਵੇਗੀ, ਜੇਲ੍ਹ 'ਚ ਬੰਦ ਕਰਵਾ ਦੇਗਾ। ਇੰਜ ਕਰੋ, ਇਹਨੂੰ ਖਤਮ ਕਰ ਦਿਓ, ਮਾਰ ਦਿਓ ਇੱਥੇ। ਦੂਜੇ ਨੇ ਸਲਾਹ ਦਿੱਤੀ, ਨਹੀਂ ਬਈ ਇਹ ਗੱਲ ਆਪਣੇ ਵਾਸਤੇ ਠੀਕ ਨਹੀਂ। ਤੀਜਾ ਕਹਿੰਦਾ ਮਾਰਨਾ ਕਾਹਨੂੰ ਹੈ, ਹੱਥ ਪੈਰ ਵੱਢ ਕੇ ਕਿਸੇ ਖੱਡ 'ਚ ਸਿੱਟ ਦਿਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਾਇਆ ਦਿੱਤੀ ਆ ਉਹਨੇ, ਇਹ ਵੇਖੋ ਕੀ ਸੋਚਦੇ ਨੇ। ਇਹਨਾਂ ਨੇ ਭਗਤ ਜੈਦੇਵ ਜੀ ਨੂੰ ਉਹਨਾਂ ਦੇ ਪੈਰ ਵੀ ਕੱਟ ਦਿੱਤੇ, ਹੱਥ ਵੀ ਕੱਟ ਦਿੱਤੇ, ਇੱਕ ਖੱਡ ਦੇ ਵਿੱਚ ਸਿੱਟ ਦਿੱਤਾ, ਪਹਾੜ ਦੀ ਕੁੰਦਰ ਵਿੱਚ ਸਿੱਟ ਦਿੱਤਾ, ਖੂਨ ਵਗਦਾ। ਸਾਧ ਸੰਗਤ ਜੀ ਚਾਰੇ ਜਣੇ ਚੁੱਕ ਕੇ ਸਿੱਟ ਕੇ ਆਪ ਅੱਗੇ ਲੰਘ ਗਏ, ਨਿਬੜਿਆ ਕੰਮ। ਪਰ ਭਗਤ ਜੈਦੇਵ ਜੀ ਹੱਥ ਪੈਰ ਵੱਢੇ ਹੋਏ ਨੇ, ਤਾਂ ਵੀ ਇੱਕੋ ਹੀ ਗੀਤ ਗਾ ਰਹੇ, ਤੇਰਾ ਕੀ ਆ ਮਿੱਠਾ ਲੱਗ, ਹਰ ਨਾਮ ਪਦਾਰਥ
ਨਾਨਕ ਮੰਗ।
ਖੱਡ ਵਿੱਚ ਪਏ ਵੀ ਰਾਮ 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 ਜਪ ਰਹੇ ਨੇ। ਜੋ ਮਰਜ਼ੀ ਹੋਵੇ, ਦੁੱਖ ਹੋਵੇ, ਸੁੱਖ ਹੋਵੇ, ਉਹਨਾਂ ਦੇ ਹਿਰਦੇ ਵਿੱਚੋਂ ਸਦਾ ਇਹੀ ਨਿਕਲਦਾ। ਭੁੱਲਦੇ ਨਹੀਂ, ਉਹ ਨਹੀਂ ਭੁੱਲਦੇ ਕਿਤੇ ਦੁੱਖ ਆ ਜੇ, ਰੱਬ ਭੁੱਲ ਜਾਂਦਾ ਸਾਨੂੰ। ਸਾਧ ਸੰਗਤ ਜੀ, ਕੋਈ ਬਹੁਤੀ ਵਿਪਤਾ ਛਿੜ ਜਾਵੇ ਹੋਰ ਪਾਸੇ ਦੌੜ ਜਾਂਦੇ ਹਾਂ, ਪਰ ਜਿਹੜੇ ਪੱਕੇ ਨੇ ਉਹ ਛੱਡਦੇ ਨਹੀਂ, ਉਹ ਤੇ ਰਾਮ ਰਾਮ ਬਸ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਦੇ, ਜਪਦੇ ਰਹੇ ਰਾਮ ਰਾਮ। ਕੋਈ ਨਹੀਂ, ਜਿੱਥੇ ਉਹਨੇ ਰੱਖਣਾ ਉੱਥੇ ਠੀਕ, ਹੱਥ ਪੈਰ ਵੱਡੇ ਹੋਏ ਨੇ ਤਾਂ ਵੀ ਆਨੰਦ ਹੈ ਜਿਵੇਂ ਉਹਨੂੰ ਪਾਉਂਦਾ। ਇੱਕ ਖੱਡ ਵਿੱਚ ਪਏ ਵੀ ਰਾਮ ਰਾਮ ਚੱਲ ਰਿਹਾ ਹੈ ਉਹਨਾਂ ਦਾ, ਤੇ ਹਰ ਸਮੇਂ ਹਰ ਸਵਾਸ ਰੋਮ ਰੋਮ ਗੁਰਮੁਖ, ਰੋਮ ਰੋਮ ਹਰ ਧਿਆਪ। ਸੰਤ ਬਾਬਾ ਗੁਰਭਜਨ ਸਿੰਘ, ਸੰਤ ਗਿਆਨੀ ਗੁਰਭਜਨ ਪਿੰਡਰਾਲੇ ਮਹਾਂਪੁਰਸ਼, ਬੜੇ ਆਨੰਦ ਵਿੱਚ ਵਿਚਰਦੇ ਨੇ। 200 ਸਿੰਘ ਹਰ ਸਮੇਂ ਆਪਣੇ ਨਾਲ ਰੱਖਦੇ ਸੀ, 200 ਸਿੰਘ, ਤੇ ਜ਼ਿੰਦਗੀ ਵਿੱਚ ਦਾਗ ਨਹੀਂ ਲੱਗਣ ਦਿੱਤਾ। ਆਪਣੀ ਜ਼ਿੰਦਗੀ ਵਿੱਚ ਦਾਗ ਨਹੀਂ ਕੋਈ ਲੱਗਣ ਦਿੱਤਾ। ਸੇਵਾਦਾਰਾਂ ਤੇ ਇੰਨਾ ਕੰਟਰੋਲ ਸੀ ਮਹਾਂਪੁਰਖਾਂ ਦਾ, ਧੰਨ ਸਨ ਜਿਹੜੇ 200 ਸੰਭਾਲਦੇ ਸੀ। ਆਖੋ ਸਤਨਾਮ।
ਸਤਿ ਸ੍ਰੀ ਅਕਾਲ।
200 ਸਿੰਘ ਸੰਭਾਲਣਾ ਕਿਤੇ ਛੋਟੀ ਜੀ ਗੱਲ। ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ 200 ਸਿੰਘ ਹਰ ਸਮੇਂ ਆਪਣੇ ਨਾਲ ਰੱਖਣਾ, ਤੇ ਗੁਰਮੁਖੋ ਅੰਤੀ ਕੋਈ ਨਹੀਂ ਕਿੰਨਿਆਂ ਕੁ ਨੂੰ ਉਹਨਾਂ ਨੇ ਸੰਥਿਆ ਕਰਾ ਕੇ ਪਾਠੀ ਬਣਾਇਆ, ਤੇ ਕਿੰਨੇ ਕੁ ਕਥਾਵਾਚਕ ਬਣਾਏ, ਤੇ ਉਹਨਾਂ ਦੇ ਸਿਖਾਏ ਹੋਏ ਕਥਾਵਾਚਕ ਕਿਤੇ ਅੱਜ ਵੀ ਕਥਾ ਕਰਦੇ ਨੇ, ਰੰਗ ਬੰਨ ਦਿੰਦੇ, ਆਨੰਦ ਬਣ ਜਾਂਦਾ, ਜੀ ਕਰਦਾ ਸੁਣਦੇ ਰਹੀ, ਐਸਾ ਰੰਗ ਚੜ੍ਹਦੇ ਸੀ। ਵਿਦਿਆਰਥੀਆਂ ਨੂੰ ਇਕੱਲੀ ਵਿਦਿਆ ਹੀ ਨਹੀਂ ਸੀ ਦਿੰਦੇ, ਨਾਮ ਦਾ ਰੰਗ ਵੀ ਚੜ੍ਹਦੇ ਸੀ ਨਾਲ, ਵਿਦਿਆ ਹੋਰ ਗੱਲ ਹੈ। ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਸਾਰੀ ਸਾਰੀ ਰਾਤ ਆਪਣੇ ਸੇਵਾਦਾਰਾਂ ਨੂੰ ਨਹਿਰ 'ਚ ਖੜਾ ਕੇ ਰੱਖਦੇ ਸੀ, ਨਾਲ ਇੱਥੇ ਖੜੋ ਸਾਡੇ ਕੋਲ ਨਹਿਰ 'ਚ। ਸਾਧ ਸੰਗਤ ਜੀ ਐਵੇਂ ਤੇ ਨਹੀਂ, ਸਾਰੀ ਦੁਨੀਆ ਪੂਜਦੀ, ਬੜੀ ਕਮਾਈ ਸੀ। ਗਿਆਨੀ ਗੁਰਭਜਨ ਸਿੰਘ ਚੈੱਕਅਪ ਹੋਇਆ, ਇੱਕ ਡਾਕਟਰ ਕੋਲ ਗਏ, ਡਾਕਟਰ ਕਹਿੰਦਾ ਸੰਤ ਜੀ ਮਹਾਰਾਜ ਜੀ ਮੈਂ ਦੋ ਮਹਾਂਪੁਰਖਾਂ ਦੇ ਦਰਸ਼ਨ ਕੀਤੇ, ਇੱਕ ਬਾਬਾ ਸ਼ਾਮ ਸਿੰਘ ਜੀ ਅੰਮ੍ਰਿਤਸਰ, 60 ਸਾਲ ਉਹਨਾਂ ਨੇ ਕੀਰਤਨ ਦੀ ਸੇਵਾ ਕੀਤੀ, ਚੌਂਕੀ ਹਰ ਰੋਜ਼ ਹਾਜ਼ਰੀ ਭਰਦੇ, 60 ਸਾਲ ਇੱਕ ਦਿਨ ਨਾਗਾ ਨਹੀਂ ਪੈਣ ਦਿੱਤਾ। ਦੂਜੇ ਦਰਸ਼ਨ ਕੀਤੇ ਬਾਬਾ ਅਤਰ ਸਿੰਘ ਮਸਤਵਾਣੇ ਵਾਲਿਆਂ, ਬੜੀ ਕਮਾਈ ਵਾਲੇ ਸਾਧੂ ਸੀ। ਉਹਨਾਂ ਦੀ ਸੰਗਤ ਕਰਕੇ ਮੈਨੂੰ ਵੀ ਕੁਝ ਰੰਗਤ ਚੜ੍ਹੀ ਹੈ, ਮੇਰੀ ਅਵਸਥਾ ਵੀ ਹੈ। ਤੁਸੀਂ ਦੱਸੋ ਵੀ ਤੁਹਾਡੀ ਅਵਸਥਾ ਕੀ, ਕਿੱਥੇ ਕੁ ਤੱਕ ਪਹੁੰਚੀ ਹੈ? ਮਹਾਂਪੁਰਸ਼ ਕਹਿੰਦੇ ਤੇਰੀ ਅਵਸਥਾ ਕਿੱਥੇ ਤੱਕ? ਕਹਿੰਦਾ ਜੀ ਮੈਂ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਜਪਦਾ ਹੈ। ਬਾਬਾ ਜੀ ਮੈਂ ਗੱਡੀ 'ਚ ਬੈਠਦਾ, ਮੈਨੂੰ ਗੱਡੀ ਦਾ ਖੜਕਾ ਨਹੀਂ ਸੁਣਦਾ, ਮੈਨੂੰ ਉੱਥੇ ਵੀ ਵਾਹਿਗੁਰੂ ਵਾਹਿਗੁਰੂ ਸੁਣਦਾ। ਮਹਾਂਪੁਰਖ ਕਹਿੰਦੇ ਸਾਡੀ ਕਾਹਦੀ ਅਵਸਥਾ, ਸਾਨੂੰ ਤਾਂ ਐਵੇਂ ਲੋਕ ਸੰਦ ਗਈ ਜਾਂਦੇ। ਕਹਿੰਦਾ ਨਹੀਂ ਜੀ ਦੱਸੋ। ਵਾਰ ਵਾਰ ਖਿਹੜੇ ਪੈ ਗਿਆ ਮਹਾਂਪੁਰਸ਼ਾਂ ਦੇ, ਕਹਿੰਦੇ ਚੈੱਕਅਪ ਕਰ ਲੈ ਪਹਿਲਾਂ। ਜਦੋਂ ਲੱਗਿਆ ਨਾ ਚੈੱਕਅਪ ਕਰਨ ਮਹਾਂਪੁਰਖਾਂ ਦਾ, ਕੰਨਾਂ ਨੂੰ ਲਾ ਕੇ ਜਦੋਂ ਮਹਾਂਪੁਰਖਾਂ ਦਾ ਚੈੱਕਅਪ ਕਰਦਾ ਨਾ, ਤੇ ਮਹਾਂਪੁਰਖਾਂ ਦੀ ਉਹ ਧੜਕਣ ਦੀ ਆਵਾਜ਼ ਨਹੀਂ, ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ।
ਸਤਿ ਸ੍ਰੀ ਅਕਾਲ।
ਕਮਾਲ, ਐਸਾ ਜੀਵਨ ਹੁੰਦਾ ਰੱਬ ਦੇ ਪਿਆਰਿਆਂ ਦਾ। ਸਾਧੂ ਹੋਵੇ ਤੇ ਐਸਾ ਹੋਵੇ, ਨੌ ਦੁਆਰੇ ਸਾਧ ਸਾਧ
ਕਹਾਇਆ।
ਉਹ ਜਿਹਦਾ ਆਪਣੇ ਸਰੀਰ ਤੇ ਕੰਟਰੋਲ ਨਹੀਂ, ਉਹ ਕਹਦਾ ਸਾਧੂ ਹੋਇਆ ਬਈ। ਜਿਹਦਾ ਆਪਣੇ ਆਪ ਤੇ ਕੰਟਰੋਲ ਨਹੀਂ, ਉਹ ਕਹਦਾ ਸਾਧੂ ਹੈ। ਸਾਧ ਸੰਗਤ ਜੀ, ਨੌ ਦੁਆਰੇ ਸਾਧ, ਸਾਧ ਨਾਮ ਨਿਰਮਲ ਤਾਂ ਕਿ ਕਰਮ। ਸਾਧੂ ਉਹੀ ਹੈ ਜਿਹਦੇ ਕਰਮ ਨਿਰਮਲ ਨੇ, ਜਿਹਦਾ ਜੀਵਨ ਉੱਚਾ ਹੋਵੇ। ਸੋ ਸਾਧ ਸੰਗਤ ਜੀ, ਕੰਨਾਂ ਨੂੰ ਲਾ ਕੇ ਵੇਖਿਆ ਉਹ, ਇਹ ਤੇ ਰੋਮ ਰੋਮ ਵਿੱਚੋਂ
ਸਤਨਾਮ ਦਾ ਵਾਜਾ ਆਵੇ ਪਿਆਰੇ।
Oh, ਹਰ ਸਮੇਂ ਗੁਰਮੁਖ ਰੋਮ ਰੋਮ ਹਰ ਧਿਆਵੇ ਆਠ ਪਹਿਰ ਨਿਕਟ ਕਰ ਜਾਂਦਾ ਹਰ ਸਮੇਂ ਨੇੜੇ ਸਮਝਦੇ ਨੇ ਹਰ ਸਮੇਂ ਰਾਮ ਰਾਮ ਜਪਣਾ ਅੱਜ ਇੱਕ ਖੱਡ ਵਿੱਚ ਡਿੱਗੇ ਪਏ ਨੇ ਖੱਡ 'ਚ ਉੱਥੇ ਵੀ ਰਾਮ 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 ਚੱਲਦਾ ਕਈ ਦਿਨ ਲੰਘ ਗਏ ਉਵੇਂ ਜਿਵੇਂ ਵਿੱਚੇ ਡਿੱਗੇ ਹੋਏ ਅੱਜ ਰਾਜਾ ਆ ਗਿਆ ਚੱਲਦਾ ਚੱਲਦਾ ਰਾਜੇ ਨੇ ਵੇਖਿਆ ਵੀ ਇਹ ਰਾਮ ਰਾਮ ਦੀ ਆਵਾਜ਼ ਕਿੱਥੋਂ ਆ ਰਹੀ ਹੈ ਜਦੋਂ ਮਾਰੀ ਨਿਗਾਹ ਸਾਹਮਣੇ ਭਗਤ ਜੈ ਦੇਵ ਜੀ ਖੂਨ ਚੱਲਦਾ ਰਾਮ ਰਾਮ ਵੀ ਚੱਲਦਾ ਭਗਤ ਜੈ ਦੇਵ ਜੀ ਨੂੰ ਚੁੱਕਿਆ ਆਪਣੇ ਨੌਕਰਾਂ ਨੂੰ ਲਾ ਕੇ ਮੰਤਰੀਆਂ ਸੰਤਰੀਆਂ ਨੂੰ ਲਾ ਕੇ ਚਲੋ ਭਾਈ ਚੁੱਕੋ ਲਿਜਾ ਕੇ ਸੇਵਾ ਕੀਤੀ ਭਗਤ ਜੈ ਦੇਵ ਜੀ ਦੇ ਜਦੋਂ ਬਚਨ ਸੁਣੇ ਨਾ ਠੀਕ ਹੋ ਗਏ ਭਗਤ ਜੈ ਦੇਵ ਜੀ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਰਾਜੇ ਨੇ ਭਗਤ ਜੈ ਦੇਵ ਜੀ ਨੂੰ ਆਪਣਾ ਗੁਰੂ ਬਣਾ ਲਿਆ ਗੁਰੂ ਧਾਰਨ ਕਰ ਲਿਆ ਰਾਜਾ ਚੇਲਾ ਬਣ ਗਿਆ ਹੁਣ ਜਿਹਦਾ ਰਾਜਾ ਚੇਲਾ ਹੋਵੇ ਉਹਦੀ ਤੇ ਆਕੜੀ ਨਹੀਂ ਮਾਣ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬੜੇ ਨੇ ਐਸੇ ਰਾਜਾ ਆਖੇ ਜੀ ਰਾਜਾ ਚੇਲਾ ਆਮ ਵੇਖਣ ਚ ਮਿਲਦਾ ਫਲਾਣਿਆਂ ਦੇ ਰਾਜਾ ਆਇਆ ਜੀ ਮੁੱਖ ਮੰਤਰੀ ਆਇਆ ਜੀ ਇਸ ਤਰ੍ਹਾਂ ਹੁੰਦਾ ਅੱਜ ਵੀ ਹੁੰਦਾ ਬੜੀਆਂ ਗੱਲਾਂ ਹੁੰਦੀਆਂ ਪਰ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਮਹਾਂਪੁਰਖ ਰਾੜਾ ਸਾਹਿਬ ਵਾਲਿਆਂ ਦੇ ਚਰਨਾਂ ਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਵੀ ਮੁੱਖ ਮੰਤਰੀ ਕਿਸੇ ਸਮੇਂ ਵਿੱਚ ਆਇਆ ਮਹਾਂਪੁਰਖਾਂ ਨੇ ਬੈਠਣ ਵਾਸਤੇ ਚੰਗੀ ਦਰੀ ਗਲੀਚਾ ਚੁਕਾ ਕੇ ਤੇ ਉੱਥੇ ਪਾਟੀ ਦਰੀ ਵਿਛਾਤੀ ਸੀ ਕਹਿੰਦੇ ਪਰਖ ਕਰਕੇ ਵੇਖੀਏ ਪਰਖ ਕਰਨ ਵਾਸਤੇ ਤੇ ਜਦੋਂ ਮਹਾਂਪੁਰਖਾਂ ਦੇ ਕੀਤੇ ਦਰਸ਼ਨ ਜਦੋਂ ਬਾਹਰ ਆਏ ਤੇ ਨਾਲ ਦੇ ਕਹਿੰਦੇ ਜੀ ਤੁਹਾਨੂੰ ਤੇ ਦਰੀ ਵੀ ਨਹੀਂ ਦਿੱਤੀ ਕੁਰਸੀ ਤੇ ਦਿੱਤੀ ਨਹੀਂ ਬੈਠਣ ਵਾਸਤੇ ਪ੍ਰਤਾਪ ਸਿੰਘ ਕੈਰੋਂ ਕਹਿਣ ਲੱਗਿਆ ਬੜੇ ਸੰਤਾਂ ਦੇ ਡੇਰਿਆਂ ਚ ਗਿਆ ਸਾਰੇ ਹਾਰ ਲੈ ਕੇ ਬਾਹਰ ਆ ਕੇ ਖਲੋਤੇ ਹੁੰਦੇ ਨੇ ਸਾਧੂ ਤੇ ਅੱਜ ਮਿਲਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ
ਠੀਕ ਹੈ ਗੁਰੂ ਘਰ ਵਿੱਚ ਸਤਿਕਾਰ ਸਭ ਦਾ ਪਰ ਰਾਜਨੀਤੀ ਪੈਰ ਦੀ ਜੁੱਤੀ ਹੈ ਧਰਮ ਸਿਰ ਦਾ ਤਾਜ ਹੈ ਮੈਂ ਬੜੇ ਦੀਵਾਨਾਂ ਚ ਬੇਨਤੀਆਂ ਕੀਤੀਆਂ ਧਰਮ ਸਿਰ ਦਾ ਤਾਜ ਹੈ ਰਾਜਨੀਤੀ ਸਾਡੇ ਪੈਰ ਦੀ ਜੁੱਤੀ ਸਾਧ ਸੰਗਤ ਧਰਮ ਉੱਚਾ ਹੈ ਕਈ ਵਾਰੀ ਮੈਂ ਵੇਖਿਆ ਮੈਂ ਤੁਹਾਡੇ ਚਰਨਾਂ ਚ ਬੇਨਤੀਆਂ ਕਰਦਾ ਰਿਹਾ ਦੀਵਾਨਾਂ ਵਿੱਚ ਸਮਾਗਮ ਚ ਜਿਹੜੇ ਜਿਹੜੇ ਸਮਾਗਮ ਤੇ ਹਾਜ਼ਰੀ ਭਰਦੇ ਰਹੇ ਤੁਹਾਨੂੰ ਸਭ ਨੂੰ ਪਤਾ ਹੈ ਭਾਵੇਂ ਇੱਥੇ ਸਾਰੇ ਆਉਂਦੇ ਨੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਭਾਵੇਂ ਕੋਈ ਅਕਾਲੀ ਹੈ ਭਾਵੇਂ ਕੋਈ ਕਾਂਗਰਸੀ ਹੈ ਭਾਵੇਂ ਕੋਈ ਹੈ ਸਾਰੇ ਆਉਂਦੇ ਨੇ ਔਰ ਹਰ ਇੱਕ ਨੂੰ ਮੈਂ ਸਦਾ ਇਹੀ ਬੇਨਤੀ ਕਰਦਾ ਜਿੱਥੇ ਜੀ ਕਰਦਾ ਹੈ ਇਹ ਨਾ ਕਿਤੇ ਸੋਚ ਲਿਓ ਵੀ ਇੱਥੇ ਜੀ ਬਾਬਾ ਜੀ ਦਾ ਇੱਧਰ ਖਿਆਲ ਹੈ ਕਈ ਸਾਡਾ ਨਾਂ ਲੈ ਕੇ ਵੀ ਪਿੰਡਾਂ ਵਿੱਚ ਵਿਚਰਦੇ ਰਹੇ ਨੇ ਮੈਨੂੰ ਪਤਾ ਲੱਗਿਆ ਕਈਆਂ ਨੇ ਲਓ ਜੀ ਅਸੀਂ ਤੇ ਬਾਬਾ ਜੀ ਵੱਲੋਂ ਆਏ ਹਾਂ ਜੀ ਅਸੀਂ ਤੇ ਉੱਥੇ ਵੇਖੋ ਜੀ ਉੱਥੇ ਸਾਡਾ ਨਾਂ ਚਮਕਦਾ ਸੀ ਉਹਨਾਂ ਵੱਲੋਂ ਬੜੇ ਐਸਾ ਵੀ ਕਹਿਣ ਵਾਲੇ ਹੁੰਦੇ ਪਰ ਸੰਗਤ ਦੇ ਚਰਨਾਂ ਵਿੱਚ ਮੈਂ ਸਦਾ ਬੇਨਤੀਆਂ ਕਰਦਾ ਰਿਹਾ ਕਿ ਗੁਰਮੁਖੋ ਜਿੱਥੇ ਮਨ ਕਰੇ ਜਿੱਥੇ ਤੁਹਾਡਾ ਦਿਲ ਕਰਦਾ ਕਿਉਂਕਿ ਗੁਰੂ ਘਰ ਹੈ ਗੁਰੂ ਘਰ ਵਿੱਚ ਸਭ ਦਾ ਸਤਿਕਾਰ ਹੁਣ ਸਾਧ ਸੰਗਤ ਜੀ ਭਗਤ ਜੈ ਦੇਵ ਜੀ ਦਾ ਇੱਕ ਰਾਜਾ ਚੇਲਾ ਬਣ ਗਿਆ ਉਹ ਕਹਿੰਦੇ ਹੋਰ ਕੀ ਚਾਹੀਦਾ ਦੁਨੀਆਂ ਦੇ ਲੋਕ ਕਹਿੰਦੇ ਹੋਰ ਕੀ ਚਾਹੀਦਾ ਪਰ ਭਗਤ ਜੈ ਦੇਵ ਜੀ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਅਸਲੀ ਤੇ ਰਾਜੇ ਹੀ ਉਹ ਨੇ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰਮਿੰਨਾ ਮਿੱਤਰ ਨਾ ਇੱਠ ਤਨ ਰੂਪਹੀਨ ਕਿਛ ਸਾਕ ਨਾ ਸਿੰਨਾ ਹੋਵੇ ਕੋਲ ਵਾਹਿਗੁਰੂ ਦਾ ਨਾਮ ਰਾਜਾ ਸਗਲੀ ਸ੍ਰਿਸ਼ਟ ਹਰ ਨਾਮ ਮਨ ਭਿੰਨਾ ਉਹ ਤੇ ਪੰਜ ਚਾਰ ਸਾਲ ਵਾਸਤੇ ਹੁੰਦੇ ਪਰ ਰੱਬ ਦੇ ਪਿਆਰਿਆਂ ਕੋਲ ਤੇ ਅਵਿਨਾਸ਼ੀ ਰਾਜ ਹੈ ਜਿਹੜਾ ਖਤਮ ਨਹੀਂ ਜਿਹੜਾ ਸਤਿਕਾਰ ਬਾਬਾ ਈਸ਼ਰ ਸਿੰਘ ਨੂੰ ਮਿਲਿਆ ਹੈ ਕਿਸੇ ਮੁੱਖ ਮੰਤਰੀ ਨੂੰ ਜਾਂ ਕਿਸੇ ਪ੍ਰਧਾਨ ਮੰਤਰੀ ਨੂੰ ਕਿਸੇ ਹੋਰ ਨੂੰ ਮਿਲ ਸਕਦਾ ਉਹ ਸਤਿਕਾਰ ਨਹੀਂ ਕਿਉਂਕਿ ਅਸਲੀ ਰਾਜ ਰੱਬ ਦੇ ਪਿਆਰਿਆਂ ਦੇ ਕੋਲ
ਉਹ ਰਾਜਾ ਸਾਰੀ ਦੁਨੀਆ ਸਾਰੀ ਦੁਨੀਆ ਦਾ ਰਾਜਾ ਸਾਰੀ ਦੁਨੀਆ ਦਾ ਰਾਜਾ ਸਾਰੀ
ਲੰਘਦਾ ਗਿਆ, ਸਮਾਂ ਲੰਘਦਾ ਗਿਆ, ਚੱਲਦਿਆਂ ਚੱਲਦਿਆਂ ਮਹਾਰਾਜ ਜੀ ਕੋਈ ਕਿਰਪਾ ਕਰੋ, ਬਿਲਕੁਲ ਹੱਥ ਵੀ ਠੀਕ ਹੋ ਗਏ, ਚਰਨ ਵੀ ਹੁਣ ਨਵੇਂ ਤੇ ਨਹੀਂ ਆ ਸਕਦੇ, ਜ਼ਖਮ ਠੀਕ ਹੋ ਗਿਆ, ਆਸਣ ਤੇ ਲੈ ਕੇ ਆਉਣਾ। ਰਾਜੇ ਨੇ ਸੱਜੇ ਪਾਸੇ ਬਿਠਾਉਣਾ, ਸੱਜੇ ਪਾਸੇ ਸਾਧ ਸੰਗਤ ਜੀ ਆਪਣੇ ਸੱਜੇ ਪਾਸੇ ਭਗਤ ਜੈਦੇਵ ਜੀ ਨੂੰ ਬਿਠਾ ਕੇ ਰੱਖਣਾ। ਬੜਾ ਸਤਿਕਾਰ ਹੁੰਦਾ, ਬੜਾ ਮਾਣ ਹੁੰਦਾ, ਕੁਝ ਮੰਗਣਾ ਹੈ। ਭਗਤ ਜੈਦੇਵ ਜੀ ਕਹਿੰਦੇ ਸਾਡੀ ਤੇ ਇੱਕੋ ਹੀ ਇੱਛਾ ਹੈ ਕਿ ਤੂੰ ਇੱਕ ਲੰਗਰ ਲਾ ਦੇ, ਪੱਕਾ ਹੀ ਲੰਗਰ। ਜਰਾ ਧਿਆਨ ਦਿਓ, ਸੰਗਤ ਨੂੰ ਬੇਨਤੀ ਹੈ, ਕੁਝ ਹਿਲਜੁਲ ਕਰ ਰਹੇ ਹੋ ਆਪ, ਅੱਜ ਗਰਮੀ ਜ਼ਿਆਦਾ ਇਸ ਗੱਲ ਦਾ ਮੈਨੂੰ ਪਤਾ ਹੈ, ਪਰ ਇਕਾਗਰਤਾ ਬਣਾ ਕੇ ਰੱਖੋ, ਮਨ ਜੋੜ ਕੇ ਰੱਖੋ। ਆਪ ਜੀ ਨੂੰ ਮੈਂ ਅੱਗੇ ਕਈ ਵਾਰੀ ਬੇਨਤੀ ਕਰਦਾ ਹੁੰਦਾ, ਹਰ ਇੱਕ ਦੀਵਾਨ ਵਿੱਚ ਹਾਜ਼ਰੀ ਸਾਡੀ ਅਰਦਾਸ ਵਿੱਚ ਲੱਗਣੀ, ਤੇ ਅਰਦਾਸ ਤੋਂ ਪਹਿਲਾਂ ਹਿੱਲ ਗਏ ਤੇ ਫਿਰ ਸਤਸੰਗ ਹਾਜ਼ਰੀ ਪ੍ਰਵਾਨ ਨਹੀਂ ਹੋਣੀ। ਗਰਮੀ ਕਾਰਨ ਪਿਆਸ ਜ਼ਿਆਦਾ ਲੱਗਦੀ, ਪਰ ਆਓ ਮਨ ਜੋੜ ਕੇ ਰੱਖੋ। ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ, ਆਪਾਂ ਨਾਲ ਦੀ ਨਾਲ ਸਮਾਪਤੀ ਕਰ ਦੇਣੀ। ਕਹਿੰਦੇ ਜੀ ਲੰਗਰ ਲਾ ਦਿਓ, ਲੰਗਰ ਆਏ ਗਏ ਸਾਧੂਆਂ ਨੂੰ ਮਹਾਂਪੁਰਖਾਂ ਨੂੰ ਪ੍ਰਸ਼ਾਦਾ ਛਕਾਇਆ ਕਰੋ। ਜੈਦੇਵ ਜੀ ਕਹਿੰਦੇ ਮੈਂ ਇਸੇ ਗੱਲ ਤੇ ਖੁਸ਼ ਹੈ। ਰਾਜੇ ਨੇ ਲੰਗਰ ਲਾ ਦਿੱਤਾ, ਲੰਗਰ ਲਾਇਆ, ਬੜਾ ਰੰਗ ਬਣਿਆ, ਬੜੇ ਸਾਧੂਆਂ ਨੇ ਆਉਣਾ, ਬੜੇ ਮਹਾਂਪੁਰਖਾਂ ਨੇ ਆਉਣਾ, ਲੰਗਰ ਚੱਲਦਾ। ਅਸਲੀ ਲੰਗਰ ਤੇ ਕੋਈ ਵਿਰਲਾ ਵਿਰਲਾ ਲਾਉਂਦਾ, ਅੱਜ ਕੱਲ੍ਹ ਮਾਇਆ ਇਕੱਠੀ ਕਰਨ ਦੇ ਕਈਆਂ ਕੋਲ ਢੰਗ ਨੇ। ਇੱਕ ਪਿੱਛੇ ਜੇ ਮੈਨੂੰ ਆਇਆ ਕਹਿੰਦਾ ਜੀ ਬਾਬਾ ਜੀ ਆਪਾਂ ਫਤਿਹਗੜ੍ਹ ਸਾਹਿਬ ਲੰਗਰ ਲਾ ਦਈਏ। ਮੈਂ ਕਿਹਾ ਫਤਿਹਗੜ੍ਹ ਸਾਹਿਬ ਚਲੋ ਲੰਗਰ ਤੇ ਆਪਣੇ ਹਰ ਸਮੇਂ ਚੱਲਦਾ। ਕਹਿੰਦੇ ਨਹੀਂ ਜੀ ਫਤਿਹਗੜ੍ਹ ਲਾਈਏ, ਲੰਗਰ ਬਹੁਤ ਫਾਇਦਾ ਹੋਊ। ਮੈਂ ਕਿਹਾ ਫਾਇਦਾ ਕੀ ਹੋਊ? ਕਹਿੰਦੇ ਬਾਬਾ ਜੀ ਆਪਾਂ ਅਗਰਾਹੀ ਕਰਾਂਗੇ ਵੀ ਇਸ ਤੇ ਲੰਗਰ ਲਾਉਣਾ ਸਾਰੇ ਇਲਾਕੇ ਚੋਂ। ਕਹਿੰਦੇ ਗੱਡੀਆਂ, ਚਲੋ ਮਹਾਰਾਜ ਦੀ ਕਿਰਪਾ ਹੈ, ਪੰਜ ਚਾਰ ਗੱਡੀਆਂ ਇੱਕ ਇੱਕ ਇਲਾਕੇ 'ਚ ਇੱਕ ਇੱਕ ਗੱਡੀ ਭੇਜ ਦਿਆਂਗੇ ਤੇ ਇਕੱਠਾ ਕਰਕੇ ਸਮਾਨ ਸਾਰਾ ਆਪਣਾ ਤੇ ਥੋੜੇ ਜਿਹੇ ਨਾਲ ਹੀ ਸਰ ਜਾਣਾ ਹੈ। ਦੁੱਧ ਦੀ ਕਮੀ ਨਹੀਂ, ਮਾਇਆ ਦੀ ਕਮੀ ਨਹੀਂ, ਖੰਡ ਬੋਰੀਆਂ ਦੀਆਂ ਬੋਰੀਆਂ ਲੋਕਾਂ ਨੇ ਦੇਣੀਆਂ ਹੈ। ਉੱਥੇ ਲੰਗਰ ਫਤਿਹਗੜ੍ਹ ਸਾਹਿਬ ਲਾਉਣ ਲੱਗੇ ਨੇ, ਕਹਿੰਦੇ ਸਭਾ ਤੇ ਲੰਗਰ ਲਾਵਾਂਗੇ 5-4 ਲੱਖ ਦਾ ਤੇ ਬਾਅਦ 'ਚ ਆਪਣਾ ਸਮਾਨ ਵਿਕ ਜਾਣਾ। ਸਲਾਹ ਦਿੰਦਾ ਇੱਕ ਬੰਦਾ, ਕਹਿੰਦੇ 5-4 ਲੱਖ ਦਾ ਸਮਾਨ ਵਿਕ ਜੂ, ਬਾਕੀ ਰਹੀ ਗੱਲ, ਕਹਿੰਦੇ ਆਪਣੇ ਤੇ ਇਕੱਠ ਵੀ ਵਾਲਾ ਹੋਣਾ, ਫਤਿਹਗੜ੍ਹ ਸਾਹਿਬ ਸੰਗਤ ਬਹੁਤ ਆਏਗੀ। ਕਹਿੰਦੇ ਸੰਗਤ ਆਏਗੀ, 2-3 ਲੱਖ ਚੜਾਵਾ ਨਹੀਂ ਗਿਆ। ਕਹਿੰਦੇ ਫਤਿਹਗੜ੍ਹ ਦੀ ਜਿਹੜੀ ਸਭਾ ਆਪਾਂ ਨੂੰ 10 ਲੱਖ 'ਚ ਪੈ ਜੂਗਾ ਕੋਈ ਸੱਤ। ਮੈਂ ਕਿਹਾ ਇੱਥੇ ਜ਼ਬਾਨ ਬੰਦ ਕਰ ਲੈ, ਉਹ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਅਸੀਂ ਨਮਸਕਾਰ ਕਰਨ ਜਾਣਾ, ਉਹ ਧਰਤੀ ਤੇ ਅਸੀਂ ਉਸ ਧਰਤੀ ਨਾਲ ਪਿਆਰ ਕਰਨਾ, ਅਸੀਂ ਉਹ ਧਰਤੀ ਤੇ ਜਾ ਕੇ ਵਪਾਰ ਨਹੀਂ ਕਰਦੇ ਨੇ। ਬੜੇ ਐਸੇ ਨੇ ਪਿਆਰ ਘੱਟ ਵਪਾਰ ਜ਼ਿਆਦਾ, ਵਪਾਰ ਮਾਇਆ ਇਕੱਠੀ ਕਰਨ ਦੇ ਢੰਗ ਕਈਆਂ ਨੇ ਬੜੇ ਬਣਾਏ। ਅਸੀਂ ਜੀ ਲੰਗਰ ਲਾਉਣ ਲੱਗੇ ਹਾਂ, ਬਸ ਫਿਰ ਕੋਈ ਅੰਤ ਰਹਿੰਦਾ? ਕਿਸੇ ਗੱਲ ਦੀ ਕਮੀ ਨਹੀਂ ਤੇ ਸਾਧ ਸੰਗਤ। ਇੱਕ ਸੰਤ ਨਾਲ ਮੇਰੀ ਗੱਲ ਹੋਈ, ਲੰਗਰ ਲੱਗਿਆ ਸੀ, ਚਲੋ ਹੁਣ ਮੈਂ ਕੀ ਦੱਸਾਂ, 30 ਲੱਖ ਰੁਪਈਆ ਕਹਿੰਦੇ ਜੀ ਅਸੀਂ ਲੈ ਕੇ ਆਏ, 30 ਲੱਖ ਤਜੋਰੀ ਚ ਕਰਤਾ ਜਮਾਂ ਤਾਰ ਦੇਗਾ। ਲੰਗਰ ਲੱਗੇ ਨੇ ਆਪਾਂ ਬੱਲੇ 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 ਜੀ ਲੰਗਰ ਲਾ ਦਿੱਤਾ, ਪਰ ਜਿਹੜੇ ਸੜਕਾਂ ਤੇ ਪਿੰਡਾਂ ਵਾਲੇ ਲੰਗਰ ਲਾਉਂਦੇ ਨੇ ਇਹ ਯੋਗ ਹੈ। ਪਿੰਡ ਦੇ ਵਿੱਚੋਂ ਇਹਨਾਂ ਨੇ ਢਾਲ ਪਾ ਲਈ, ਕੋਈ 10-20 ਹਜ਼ਾਰ ਇਕੱਠਾ ਕਰਤਾ ਤੇ ਲੰਗਰ ਲਾ ਦਿੱਤਾ। ਸੰਗਤ ਨੇ ਆਉਣਾ, ਜਾਂਦਿਆਂ ਨੂੰ ਜਲ ਪਾਣੀ ਛਕਾ ਦੇਣਾ, ਪਰ ਜਿਹੜਾ ਮੇਰੇ ਵਰਗੇ ਇੱਕ ਜਣੇ ਨੇ ਲੰਗਰ ਲਾਉਣਾ ਤੋਂ ਹਿਸਾਬ ਕਿਹਨੇ ਲੈਣਾ? ਉਹਨੂੰ ਕਿਹਨੇ ਪੁੱਛਣਾ ਜੀ ਮਾਇਆ ਇਕੱਠੀ ਕਿੰਨੀ ਕੀਤੀ, ਚੜਾਵਾ ਕਿੰਨਾ ਹੋਇਆ? ਕਿਸੇ ਨੇ ਨੀ ਪੁੱਛਣਾ। ਬਸ ਫਿਰ ਇੱਕ ਇੱਕ ਸਭਾ 10-10 ਲੱਖ 'ਚ ਪੈਂਦੀ ਹੈ। ਉਹ ਗੁਰਮੁਖੋ ਕਈ ਚੋਲਿਆਂ ਵਾਲਿਆਂ ਨੇ ਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਇੱਕ ਦੁਕਾਨਾਂ ਖੋਲੀਆਂ, ਦੁਕਾਨਾਂ ਕਈ ਫਤਿਹਗੜ੍ਹ ਜਵੈਨ ਵੀ ਕਰਦੇ ਨੇ ਅਗੋ
ਸਤਿਗੁਰੂ
ਫਤਿਹਗੜ੍ਹ ਸਾਹਿਬ ਰਹਿ ਕੇ ਨਾ ਛੋਟੇ ਸਾਹਿਬਜ਼ਾਦਿਆਂ ਦੇ ਕੋਲ ਜਵਾਈਨਾਂ ਵੀ ਚੱਲਦੀਆਂ ਨੇ, ਉੱਥੇ ਬੜਾ ਕੁਝ ਹੁੰਦਾ। ਪਰ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆਪਾਂ ਤੇ ਜਾਣਾ ਸੀ ਨਮਸਕਾਰ ਕਰਨ। ਕਈ ਲੰਗਰ ਲੱਗਦੇ ਨੇ ਜਿਹੜੇ ਸਹੀ ਲੰਗਰ ਲੱਗਦੇ ਨੇ, ਕਈ ਮਹਾਂਪੁਰਖ ਵੀ ਲਾਉਂਦੇ ਹੋਣਗੇ, ਪਰ ਬਹੁਤਿਆਂ ਦਾ ਕੰਮ ਕੀ ਹੈ? ਮਾਇਆ ਇਕੱਠੀ ਕਰਨ ਦਾ ਤਰੀਕਾ, ਉਂਝ ਤੇ ਕੋਈ ਕੰਮ ਚੱਲਦਾ ਨਹੀਂ, 5-4 ਲੱਖ ਕਿਧਰੇ ਗਿਆ ਨਹੀਂ, ਤੇ ਆਪਾਂ ਦੇਣੇ ਵੀ ਨੇ ਪੈਸੇ ਕਿਉਂਕਿ ਫਤਿਹਗੜ੍ਹ ਲੰਗਰ ਲੱਗਣਾ। ਕੀ ਪਿਆਰ ਹੈ ਫਿਰ ਸਾਡਾ ਦੂਜੇ ਧਰਮਾਂ ਵਾਲੇ? ਸਾਨੂੰ ਗੱਲਾਂ ਹੀ ਕਰਨਗੇ, ਹੋਰ ਕੀ ਕਰਨਗੇ? ਉਹ ਤੇ ਕਹਿਣਗੇ ਹੀ ਸਿੱਖੋ ਤੁਹਾਡਾ ਕਾਹਦਾ ਪਿਆਰ ਹੈ। ਸਿੱਖੀ ਦਾ ਪ੍ਰਚਾਰ ਨਹੀਂ, ਅਸੀਂ ਲੋਕਾਂ ਨੇ ਇੱਕ ਸਿੱਖੀ ਨੂੰ ਵਪਾਰ ਬਣਾ ਲਿਆ। ਵਪਾਰ ਇਧਰੋਂ ਵੀ, ਇਧਰੋਂ ਵੀ, ਇਧਰੋਂ ਵੀ, ਇਧਰੋਂ ਵੀ, ਕਿਵੇਂ ਨਾ ਕਿਵੇਂ ਆਈ ਜਾਵੇ। ਜੇ ਮਰ ਦੀ ਕਿਰਪਾ ਹੋ ਜੇ, ਪ੍ਰਭਤਾ ਹੋ ਜੇ, ਪੈਸਾ ਹੋਵੇ, ਅੱਜ ਕਿਤੇ ਤਕੜੇ ਰਾਗੀ ਨੂੰ ਲਿਆਉਣਾ ਸੌਖਾ ਪਿਆ? ਕਿਸੇ ਤਕੜੇ ਰਾਗੀ ਨੂੰ ਲਿਆਉਣਾ ਹੋਵੇ ਤੇ 1-1.5 ਲੱਖ ਰੁਪਇਆ ਖਰਚਣਾ ਪੈਂਦਾ, ਫਿਰ ਗੱਲ ਬਣਦੀ ਕਿਤੇ ਜਾ, ਫਿਰ ਸਮਾਂ ਮਿਲਦਾ। 5,000 ਚ ਇੱਕ ਸ਼ਬਦ ਪੜਿਆ ਜਾਂਦਾ, ਵਪਾਰ ਹੀ ਹੈ। ਪਰ ਸਾਧ ਸੰਗਤ ਜੀ, ਸਤਿਗੁਰ ਬਖਸ਼ਿਸ਼ ਕਰਨ, ਕਿਰਪਾ ਕਰਨ, ਪਿਆਰ ਕਰੀਏ, ਵਪਾਰ ਨਹੀਂ। ਫਤਿਹਗੜ੍ਹ ਸਾਹਿਬ ਜਾ ਕੇ ਅਸੀਂ ਨਮਸਕਾਰ ਕਰਨੀ, ਉੱਥੇ ਜਾ ਕੇ ਵਪਾਰ ਨਹੀਂ ਕਰਨਾ, ਮਾਇਆ ਇਕੱਠੀ ਨਹੀਂ ਕਰਨੀ, ਪੈਸਾ ਨਹੀਂ ਇਕੱਠਾ ਕਰਨਾ ਗੱਲ। ਸੋ ਸਾਧ ਸੰਗਤ, ਠੀਕ ਹੈ ਜਿੰਨਾ ਖਰਚ ਹੋ ਗਿਆ ਸੰਗਤ ਨੇ ਹਿੱਸਾ ਪਾ ਦਿੱਤਾ, ਯੋਗ ਹੈ, ਲੰਗਰ ਲਾਵੇ ਕੋਈ ਆਪਣੇ ਕੋਲੋਂ ਵੀ ਖਰਚ ਕਰ ਦੇਵੇ, ਠੀਕ ਹੈ, ਲੰਗਰ ਲੱਗਿਆ ਮੰਨਿਆ ਜਾਏਗਾ। ਪਰ ਸਾਧ ਸੰਗਤ ਨਾਲੇ ਪ੍ਰਭਤਾ, ਨਾਲੇ ਸੋਭਾ, ਨਾਲੇ ਪੈਸਾ ਇਕੱਠਾ ਹੋ ਗਿਆ, ਨਾਲੇ ਬੱਲੇ ਬੱਲੇ ਐਸਾ ਵੀ ਲੰਗਰ ਲਾ ਰਾਜਨ, ਲੰਗਰ ਲਾ ਤਾ ਰਾਜੇ ਨੇ ਅਸਲੀ ਲੰਗਰ, ਬੜੇ ਲੋਕ ਪ੍ਰਸ਼ਾਦਾ ਛਕਣ ਵਾਸਤੇ ਆਉਂਦੇ ਨੇ, ਸਾਧੂਆਂ ਵਾਸਤੇ ਲੰਗਰ ਸੀ ਨਾ, ਨਾਲੇ ਲੰਗਰ ਲਾਉਣਾ, ਨਾਲੇ ਦਕਸ਼ਣਾ ਦੇਣੀ। ਉਹ ਚਾਰੇ ਜਣਿਆਂ ਨੇ ਆਖਿਆ ਅੱਗੇ ਵੀ ਸਾਧ ਬਣ ਕੇ ਥੱਕਦੇ, ਅੱਜ ਫਿਰ ਸਾਧ ਬਣ ਜਾਣ। ਉਹ ਜੈਦੇਵ ਨੇ, ਜੈਦੇਵ ਦੇ ਗੁਰੂ ਨੇ, ਰਾਜੇ ਜੈਦੇਵ ਦਾ ਜਿਹੜਾ ਚੇਲਾ ਬਣਿਆ ਰਾਜਾ, ਉਹਨੇ ਲੰਗਰ ਲਾਇਆ, ਉਹਦੇ ਲੰਗਰ ਵਿੱਚ ਅੱਜ ਇਹ ਚਾਰੇ ਫੇਰ ਆ ਗਏ ਸਾਧ ਬਣ ਕੇ। ਜਦੋਂ ਚਾਰੇ ਆਏ, ਡਿਊੜੀ ਕਰ ਆਏ ਪਾਰ, ਡਿਊੜੀ ਲੰਘ ਆਏ, ਜਦੋਂ ਸਾਹਮਣੇ ਵੇਖਿਆ ਵੀ ਉਹ ਬੈਠਾ ਜੈਦੇਵ ਸੱਜੇ ਪਾਸੇ, ਜਿਹਦੇ ਹੱਥ ਵੱਡੇ ਸੀ, ਅਸੀਂ ਪੈਰ ਵੱਡੇ ਸੀ, ਇਹਨੇ ਸਾਨੂੰ ਸਿਆਣ ਲੈਣਾ, ਪਛਾਣ ਕਰ ਲੂ ਸਾਡੀ। ਕਹਿੰਦੇ ਖਿਸਕ ਚੱਲੋ, ਵਾਪਸ ਲੱਗੇ ਮੁੜਨ। ਜਿਹੜੇ ਸੰਤਰੀ ਖੜੇ ਨੇ ਪਹਿਰੇ ਤੇ, ਪਹਿਰੇਦਾਰ, ਜਾਂਦਿਆਂ ਨੇ ਬਾਂਹ ਤੋਂ ਫੜ ਲਏ, ਕਹਿੰਦੇ ਭਾਈ ਸਾਹਿਬ ਆਪਣਾ ਮਹਾਂਪੁਰਖ ਹੋ, ਬਾਬਾ ਜੀ ਰੁਕ ਜਾਓ ਜਰਾ, ਕਿੱਥੇ ਚੱਲੇ ਹੋ? ਕਹਿੰਦੇ ਬਸ ਜੀ ਲੰਗਰ ਛਕਣਾ ਸੀ, ਬਸ ਲੋੜ ਨਹੀਂ, ਉੱਥੇ ਚੱਲੇ ਹਾਂ ਵਾਪਸ। ਕਹਿੰਦੇ ਲੰਗਰ ਛੱਕ ਕੇ ਜਾਇਓ। ਕਹਿੰਦੇ ਨਹੀਂ, ਸਾਨੂੰ ਤਾਂ ਪਹਿਲੀ ਭੁੱਖ ਮਰ ਗਈ, ਅਸੀਂ ਹੁਣ ਕਾਹਦਾ ਲੰਗਰ ਛਕਣਾ, ਚੱਲੀਏ ਵਾਪਸ। ਕਹਿੰਦੇ ਨਾ ਜੀ ਨਾ, ਜਿਹੜਾ ਆ ਗਿਆ ਸੀ ਲੰਗਰ ਛਕੇ ਬਿਨਾਂ ਜਾਣ ਹੀ ਨਹੀਂ ਦਿੰਦੇ, ਜੇ ਲੰਗਰ ਨਹੀਂ ਛਕਣਾ ਤੇ ਇੱਕ ਵਾਰੀ ਰਾਜੇ ਨੂੰ ਮਿਲ ਕੇ ਆਓ, ਦਸ਼ਣਾ ਤੁਸੀਂ ਲੈ ਦਿਓ ਜੇ ਲੰਗਰ ਨਹੀਂ ਛਕਣਾ। ਕਹਿੰਦੇ ਨਾ ਰਾਜੇ ਦੀ ਲੋੜ ਹੈ, ਨਾ ਦਸ਼ਣਾ ਦੀ ਲੋੜ ਹੈ, ਨਾ ਸਾਨੂੰ ਲੰਗਰ ਦੀ ਲੋੜ ਹੈ, ਵਾਪਸ ਜਾਣ ਦਿਓ ਛੇਤੀ। ਉਹਨਾਂ ਨੂੰ ਜਾਨ ਬਚਾਉਣ ਦੀ ਪਈ ਹੈ, ਕਹਿੰਦੇ ਚੋਰ ਦੇ ਪੈਰ ਨਹੀਂ ਹੁੰਦੇ, ਜਾਣ ਦਿਓ ਛੇਤੀ। ਕਹਿੰਦੇ ਨਾ ਜੀ ਨਾ, ਅਸੀਂ ਤੇ ਨਹੀਂ ਜਾਣ ਦਿੰਦੇ। ਪਹਿਰੇਦਾਰਾਂ ਨੇ ਗੇਟ ਬੰਦ ਕਰਤਾ, ਕਹਿੰਦੇ ਪਹਿਲਾਂ ਰਾਜੇ ਕੋਲ ਚੱਲ। ਡਰਦੇ ਡਰਦੇ ਲੱਤਾਂ ਕੰਬਦੀਆਂ, ਹੁਣ ਮਾਰੇਗੇ ਬਸ, ਹੁਣ ਸਿੱਟ ਦੇਣਗੇ ਜੇਲ੍ਹ 'ਚ, ਇਹਨੇ ਦੱਸ ਦੇਣਾ ਵੀ ਆਹੀ ਨੇ ਜਿਹਨਾਂ ਨੇ ਮੇਰੇ ਹੱਥ ਪੈਰ ਵੱਢੇ, ਰਾਜੇ ਦਾ ਗੁਰੂ ਬਣਿਆ ਬੈਠਾ। ਜਦੋਂ ਉਹਨੇ ਵੇਖਿਆ, ਭਗਤ ਜੈਦੇਵ ਜੀ ਨੇ ਤੱਕਿਆ, ਉਹੀ ਨੇ ਰਾਜਨ, ਅੱਜ ਤੇਰਾ ਲੰਗਰ ਸਫਲ ਹੋਇਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਜੀ ਕਿਉਂ? ਕਹਿੰਦੇ ਅੱਜ ਚਾਰ ਰੱਬ ਵਰਗੇ ਸਾਧੂ ਆਏ ਨੇ ਤੇਰੇ ਘਰ, ਰੱਬ ਵਰਗੇ, ਇਹ ਰੱਬ ਦਾ ਹੀ ਰੂਪ ਨੇ ਜਿਹੜੇ ਚਾਰ ਆਏ, ਰੱਬ ਦਾ ਰੂਪ ਨੇ। ਅੱਜ ਤੇਰਾ ਲੰਗਰ ਪ੍ਰਵਾਨ ਆ, ਉੱਠ ਕੇ ਮੱਥਾ ਟੇਕ। ਰਾਜੇ ਨੇ ਉੱਠ ਕੇ ਚਾਰਾਂ ਦੇ ਚਰਨਾਂ ਤੇ ਮੱਥਾ ਟੇਕਿਆ। ਕਹਿੰਦੇ ਹੁਣ ਮੱਥਾ ਟਿਕਾਉਂਦਾ, ਬਾਅਦ ਚ ਗੱਲ ਵਢਾਊ ਸਾਡੇ, ਇਹ ਜਾਣ ਕੇ ਮਖੌਲ ਕਰਦਾ ਸਾਨੂੰ। ਪਰ ਭਗਤ ਜੈਦੇਵ ਜੀ ਦੇ ਮਨ ਵਿੱਚ ਇਹ ਗੱਲ ਨਹੀਂ, ਮੈਂ ਬੇਨਤੀ ਕਰ ਰਿਹਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਨਾ ਆ ਜਾਣਾ ਕਿਤੇ ਛੋਟੀ ਜੀ ਗੱਲ ਨਹੀਂ, ਅਵਸਥਾ ਵੇਖੋ। ਇੱਥੇ ਜਿਨ੍ਹਾਂ ਦਾ ਨਾਮ ਆਇਆ ਨਾ ਬਾਣੀ ਦੇ ਵਿੱਚ, ਉਹਨਾਂ ਦਾ ਨਾਮ ਹੈ ਜਿਨ੍ਹਾਂ ਦੀਆਂ ਕਮਾਈਆਂ ਸੀ, ਜਿਨ੍ਹਾਂ ਦੀ ਘੱਲ ਨਾ ਘੱਲੀ। ਰਾਜੇ ਮਹਾਰਾਜਿਆਂ ਦੇ ਨਾਂ ਨਹੀਂ ਲਿਖੇ, ਮੱਥੇ ਉਹਨਾਂ ਨੂੰ ਟਿਕਦੇ ਨੇ। ਭਗਤ ਜੈਦੇਵ ਜੀ ਨੂੰ ਨਮਸਕਾਰ ਹੁੰਦੀ ਹੈ, ਹੁੰਦੀ ਕਿਉਂ ਹੈ, ਉਹਦਾ ਕਾਰਨ ਕੀ ਸੀ? ਕਹਿੰਦੇ ਰਾਜਨ ਇਹਨਾਂ ਦੀ ਸੇਵਾ ਕਰੋ, ਮੱਥਾ ਟੇਕਿਆ, ਪ੍ਰਸ਼ਾਦਾ ਛਕਾਇਆ, ਕਿਹੜਾ ਲੰਘੇ, ਅੰਦਰ ਨਹੀਂ ਲੰਘਦਾ, ਡਰਦੇ ਆ ਮਾਰੇ, ਮਾਰ ਦੇਣਗੇ, ਹੁਣ ਨਹੀਂ ਛੱਡ। ਰਾਜਨ ਸੇਵਾ ਕਰ ਰਹੇ ਨੇ, ਚੰਗਾ ਕੋਈ ਵਧੀਆ ਕਮਰਾ ਖਿਲਾਓ ਜਿਹਦੇ ਵਿੱਚ ਇਹਨਾਂ ਨੂੰ ਰੱਖੀਏ ਆਪਾਂ ਸੇਵਾ ਕਰਨੀ। ਕਹਿੰਦੇ ਆਗਿਆ ਦਿਓ। ਕਹਿੰਦੇ ਜਾਨ ਨਹੀਂ ਦੇਣਾ, 5-4 ਦਿਨ ਤੇ ਅਸੀਂ ਸੇਵਾ ਕਰਨੀ ਕਰਨੀ। ਬਸ ਫਿਰ ਲੈ ਗਏ ਪੰਜ ਚਾਰ ਦਿਨ ਲੰਘੇ, ਦੋ ਟਾਈਮ ਸੁਨੇਹ ਭੇਜਦੇ ਨੇ ਵੀ ਆਗਿਆ ਦੇ ਦਿਓ, ਰਾਜੇ ਕੋ ਆਗਿਆ ਦੇ ਦਿਓ। ਕਹਿੰਦੇ ਆਗਿਆ ਨਹੀਂ ਮਿਲਣੀ, ਜਿੰਨਾ ਚਿਰ ਭਗਤ ਜੈਦੇਵ ਜੀ ਨਹੀਂ ਕਹਿੰਦੇ ਉਹਨਾਂ ਚਿਰ ਆਗਿਆ ਨਹੀਂ ਮਿਲਣੀ। ਸਮਾਂ ਲੰਘਦਾ ਗਿਆ ਭਗਤ ਜੀ ਬਹੁਤ ਸੁਨੇਹੇ ਭੇਜ ਰਹੇ ਨੇ, ਕਹਿੰਦੇ ਨਹੀਂ ਜੀ ਨਹੀਂ ਹੋਰ ਸੇਵਾ ਕਰਨੀ। ਇਹ ਤੇ ਰੱਬ ਦਾ ਰੂਪ ਸਾਧੂ ਆ, ਫਰਕ ਨਹੀਂ ਨਾ ਮਨ ਵਿੱਚ, ਜਿਵੇਂ ਇੱਕ ਹੋਰ ਪ੍ਰਮਾਣ ਇੱਥੇ ਢੁੱਕਦਾ। ਆਪਾਂ ਸੁਣਿਆ ਨਾ ਭਾਈ ਜਗਤੇ ਦਾ ਪ੍ਰਸੰਗ, ਭਾਈ ਜਗਤਾ ਬੈਠਾ ਕਾਬਲ, ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਜਾਂਦੀਆਂ, ਤੇ ਭਾਈ ਜਗਤੇ ਨੂੰ ਕਹਿੰਦੇ ਜਗਤਿਆ ਚੱਲੀਏ। ਭਾਈ ਜਗਤਾ ਉਹ ਸੀ ਜਿਹੜਾ ਪੈਰਾਂ ਨਾਲ ਘੁੰਗਰੂ ਬੰਨ ਕੇ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ, ਨੱਚ ਕੇ ਮਸਤਾਨਾ ਸੀ, ਨੱਚ ਕੇ ਪਾਠ ਕਰਦਾ ਸੀ। ਲਓ ਹੁਣ ਬੇਨਤੀ ਹੈ ਵੀ ਆਪਾਂ ਵਿਚਾਰ ਕਰਦੇ ਹਾਂ ਬਾਅਦ ਚ, ਪਹਿਲਾਂ ਪੰਜ ਪਿਆਰੇ ਆਉਣਗੇ ਸਟੇਜ, ਜਰਾ ਕੁ ਧਿਆਨ ਦਿਓ। ਹੁਣ ਪੰਜ ਪਿਆਰੇ ਤੇ ਆਉਣਗੇ, ਆਪਾਂ ਸੰਗਤ ਨੂੰ ਬਿਠਾਵਾਂਗੇ, ਕਿੱਥੇ ਜਗ੍ਹਾ ਤੇ ਹੈ ਨਹੀਂ, ਜਿਹੜੀ ਸੰਗਤ ਅੰਮ੍ਰਿਤ ਛੱਕ ਕੇ ਆਏਗੀ। ਆਪਣਾ ਫਰਜ਼ ਹੈ ਆਪਾਂ ਉਹਨਾਂ ਦਾ ਸਤਿਕਾਰ ਕਰੀਏ, ਇਹ ਹੁਣ ਤੁਸੀਂ ਕਰ ਸਕਦੇ ਹੋ, ਤੁਹਾਡੇ ਬਸ ਹੈ। ਇੰਨੀ ਕੁ ਮੇਰੀ ਬੇਨਤੀ ਮੰਨ ਲਓ ਵੀ ਬੀਬੀਆਂ ਥੋੜ੍ਹਾ ਜਿਹਾ ਪਿੱਛੇ ਨੂੰ ਹੋਵੋ, ਭਾਈ ਥੋੜ੍ਹਾ ਜਿਹਾ ਇੱਧਰ, ਇੰਨਾ ਕੁ ਕਰੋ ਭਾਈ, ਜਿਹੜੇ ਅੰਮ੍ਰਿਤ ਛੱਕ ਕੇ ਆਉਣਗੇ ਆਪਾਂ ਉਹਨਾਂ ਵਾਸਤੇ ਜਗ੍ਹਾ ਬਣਾਈਏ। ਥੋੜ੍ਹਾ ਥੋੜ੍ਹਾ ਖਿਸਕ ਜਾਓ, ਥੋੜ੍ਹਾ ਥੋੜ੍ਹਾ, ਪੰਜ ਪਿਆਰਿਆਂ ਦਾ ਸਤਿਕਾਰ। ਬੈਠ ਕੇ ਭਾਈ, ਉੱਠ ਕੇ ਨਹੀਂ ਬੈਠ ਗਈ, ਖੜੇ ਨਹੀਂ ਹੋਣਾ ਕਿਸੇ ਨੇ, ਐਂਜੀ ਥੋੜ੍ਹਾ ਥੋੜ੍ਹਾ ਖਿਸਕ ਜਾਓ। ਸਤਿਸੰਗ ਜੀ ਆਓ, ਪੰਜ ਪਿਆਰੇ ਆਉਣਗੇ, ਆਪਾਂ ਪੰਜ ਪਿਆਰਿਆਂ ਦਾ ਸਤਿਕਾਰ ਕਰਨਾ ਹੈ, ਰਸਤਾ ਬਣਾ ਲਓ। ਕੋਈ ਗੱਲ ਨਹੀਂ ਭਾਈ, ਵਕਤ ਵਿਚਾਰੇ ਸੋ ਬੰਦਾ ਹੋਏ, ਇਕਾਗਰਤਾ ਨਾਲ ਬਣਾ ਕੇ ਰੱਖਿਓ। ਪੰਜ ਪਿਆਰੇ ਆਉਣਗੇ,
ਚੰਡੇ ਚੂਹੇ ਚਕਾਰੇ ਆਉਣ ਲੱਗ ਗਏ, ਫੌਜ ਆ ਗਈ ਬਾਜਾਂ ਵਾਲੇ, ਆ
ਕੀਤੀ ਹੈ। ਜਿਹੜੇ ਅੰਮ੍ਰਿਤ ਛੱਕ ਕੇ ਆਏ ਨੇ ਭਾਈ ਰਸਤੇ 'ਚ ਬੈਠਣ ਦੀ ਕਿਰਪਾਲ ਤੱਕਰ, ਜਿਹੜਾ ਰਾਹ ਬਣਿਆ ਰਾਹ ਵਿੱਚ ਹੀ ਨਮਸਕਾਰ ਕਰਕੇ ਬੈਠ ਜਾਓ। ਸੰਗਤ ਨੂੰ ਬੇਨਤੀ ਹੈ ਕੋਈ ਖੜਾ ਨਾ ਹੋਵੇ, ਸਾਰੇ ਬੈਠੋ ਜੇ ਜਗ੍ਹਾ ਹੈ, ਕੋਈ ਵੀ ਪੰਡਾਲ ਵਿੱਚ ਖੜਾ ਨਾ ਹੋਵੇ, ਬੇਨਤੀ ਪ੍ਰਵਾਨ ਕਰੋ ਭਾਈ, ਸਾਰੇ ਬੈਠਣ ਦੀ ਕਿਰਪਾਲਤਾ ਕਰੋ। ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਾਰੇ ਸਤਿਗੁਰਾਂ ਦੇ ਦਰਬਾਰ ਵਿੱਚ ਆਓ। ਪੰਜ ਪਿਆਰੇ ਆਏ ਨੇ, ਸੰਗਤਾਂ ਅੰਮ੍ਰਿਤ ਛੱਕ ਕੇ ਆਈਆਂ ਨੇ, ਲੱਖ ਲੱਖ ਵਧਾਈਆਂ ਉਹਨਾਂ ਨੂੰ। ਜਿਨ੍ਹਾਂ ਦੇ ਮਨ ਵਿੱਚ ਚਾਹ ਹੈ, ਜਿਨ੍ਹਾਂ ਦੇ ਮਨ ਵਿੱਚ ਖੁਸ਼ੀ ਹੈ, ਆਓ ਸਾਰੇ ਸਾਥ ਦਿਓ। ਅੱਜ ਮਹਾਰਾਜ ਨੇ ਮਹਾਨ ਕਿਰਪਾ ਕੀਤੀ ਹੈ, ਆਏ ਮਹੀਨੇ ਦੀ ਤਰ੍ਹਾਂ ਹਰ ਮਹੀਨੇ ਹਰ ਸੰਗਰਾਂਦ ਤੇ ਮਹਾਰਾਜ ਦੀ ਕਿਰਪਾ ਨਾਲ ਅੰਮ੍ਰਿਤ ਸੰਚਾਰ ਹੁੰਦਾ। ਸਤਿਗੁਰਾਂ ਦੀ ਮਹਾਨ ਬਖਸ਼ਿਸ਼, ਮਹਾਨ ਕਿਰਪਾ ਹੈ। ਵਾਹ ਵਾਹ। ਮਹਾਰਾਜ ਦੀ ਕਿਰਪਾ ਨਾਲ 1221 ਪੁਰਾਣੇ ਗੁਰੂ ਕੇ ਜਹਾਜ ਸਨ, ਔਰ ਕੁਝ ਪ੍ਰੇਮੀਆਂ ਦੀ ਗਿਣਤੀ ਨਹੀਂ ਸੀ ਹੋਈ। ਮੈਨੂੰ ਦੱਸਿਆ ਕਹਿੰਦੇ 2000 ਤੋਂ ਉੱਪਰ ਸੀ, ਗਿਣੇ ਨਹੀਂ ਗਏ, 1852 ਗਿਣੇ ਸੀ। ਅੱਜ ਵੀ ਮਹਾਰਾਜ ਦੀ ਕਿਰਪਾ ਨਾਲ 1221 ਪ੍ਰਾਨੀ, ਬੜੀ ਵੱਡੀ ਮਹਾਰਾਜ ਨੇ ਕਿਰਪਾ ਕੀਤੀ ਹੈ, ਮਹਾਨ ਰਹਿਮਤ। ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਦੀ ਜਦੋਂ ਨੀਂਹ ਰੱਖੀ ਸੀ, ਇਹੀ ਅਰਦਾਸ ਕੀਤੀ ਸੀ, ਇਹ ਸੱਚੇ ਪਾਤਸ਼ਾਹ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਕਿਰਪਾ ਰੱਖਿਓ, ਡੇਰੇ ਬਹੁਤ ਨੇ, ਕਿਤੇ ਧਾਗੇ, ਕਿਤੇ ਤਵੀਤ, ਕਿਤੇ ਪਾਣੀ। ਮਹਾਰਾਜ ਜੇ ਕਿਰਪਾ ਕਰੋਗੇ ਤੇ ਇਹ ਸਿੱਖੀ ਦਾ ਕੇਂਦਰ ਬਣੇ। ਐਸੀ ਬਖਸ਼ਿਸ਼ ਮਹਾਰਾਜ ਨੇ ਕੀਤੀ ਹੈ, ਇੱਕ ਐਸਾ ਕੇਂਦਰ ਬਣਾਇਆ ਇੱਥੇ। ਹੁਣ ਅੱਜ ਕੱਲਾ ਇੱਕ ਪਿੰਡ ਚੋਂ, ਇੱਕ ਇਲਾਕੇ ਦੇ ਵਿੱਚੋਂ, ਇੱਕ ਜ਼ਿਲ੍ਹੇ ਚੋਂ ਨਹੀਂ, ਕੱਲੇ ਪੰਜਾਬ, ਕੱਲੇ ਹਿੰਦੁਸਤਾਨ ਚੋਂ ਹੀ ਨਹੀਂ, ਬਾਹਰਲੇ ਦੇਸ਼ਾਂ ਵਿੱਚੋਂ ਵੀ ਸੰਗਤਾਂ ਆ ਕੇ ਅੰਮ੍ਰਿਤ ਛੱਕ ਗਈਆਂ। ਗੁਰੂ ਪਿਆਰੋ, ਇਹ 1800, 1200, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500, 1500,
ਕਿਰਪਾ ਕਰਦੇ ਨੇ, ਸਤਿਗੁਰੂ ਰਹਿਮਤਾਂ ਕਰਾਂ ਕਰਦੇ ਆ, ਨਹੀਂ ਤੇ ਦਾਸ ਵਿੱਚ ਕੀ ਹਿੰਮਤ ਹੈ। ਤੇ ਜਿਵੇਂ ਰੰਗ ਚੜ੍ਹਿਆ ਗੁਰਮੁਖੋ, ਅੱਜ 5,000, 6,000, 7,000 ਇੱਕ ਮਹੀਨੇ ਵਿੱਚ ਤੇ ਮਹਾਰਾਜ ਕਿਰਪਾ ਕਰਨ। ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ, ਜੇ ਕਿਤੇ ਸਾਰੇ ਸਾਧੂ ਰਾਗੀ ਢਾਡੀ ਸਾਰੇ ਸੰਤ ਇਕੱਠੇ ਹੋ ਜਾਣ, ਤੁਹਾਨੂੰ ਤੇ ਇੱਕ ਦਿਨ ਦੇ ਸਿੱਧੇ ਕਰ ਲਈਏ, ਇੱਕ ਦਿਨ ਠੇਕੇ ਸਾਰੇ ਬੰਦ ਕਰਾ ਦਈਏ। ਪਰ ਰਲਦੇ ਨਹੀਂ ਨਾ, ਇਕੱਲਾ ਵੀ ਕੀ ਕਰੇ, ਕਿੰਨੀ ਕੁ ਮਿਹਨਤ ਹੈ, ਸਰੀਰ ਤੇ ਇੱਕ ਹੈ, ਕਿੱਥੇ ਕਿੱਥੇ ਜਾਈਏ, ਕਿੰਨੇ ਕੁ ਪਿੰਡਾਂ 'ਚ ਦੀਵਾਨ ਦਈਏ, ਕਿੰਨੇ ਕੁ ਇਲਾਕਿਆਂ 'ਚ। ਕਲਕੱਤੇ ਵਾਲੇ ਆਏ ਕਹਿੰਦੇ 11 ਦੇ ਹੋ ਜੀ, 11। ਕੈਨੇਡਾ ਵਾਲੇ ਕਹਿੰਦੇ ਜੀ ਜਿਵੇਂ ਮਰਜ਼ੀ ਕਰੋ ਆਓ, ਅਮੈਰੀਕਾ ਵਾਲੇ ਕਹਿੰਦੇ ਆਓ, ਐਮਪੀ ਮੱਧ ਪ੍ਰਦੇਸ਼ ਚੋਂ ਸੰਗਤਾਂ ਬੈਠੀਆਂ ਆਈਆਂ ਆ ਜਾਂਦੇ ਨੇ ਆਪਣੇ ਕੰਪੈਨਾਂ ਲੈ ਕੇ ਜਾਂਦੇ ਨੇ ਉਧਰ ਐਮਪੀ ਵੱਲ ਉੱਥੋਂ ਵੀ ਸੰਗਤਾਂ ਆਈਆਂ ਬੈਠੀਆਂ ਕਹਿੰਦੇ ਸਾਨੂੰ ਵੀ ਦੀਵਾਨ ਦਿਓ ਜੀ ਬੰਬੇ ਤੋਂ ਕੁਝ ਦਿਨ ਪਹਿਲਾਂ ਸੰਗਤ ਆਈ ਸਾਨੂੰ ਵੀ ਦਿਓ ਸਮਾਂ ਕਿੱਥੇ ਕਿੱਥੇ ਸਮਾਂ ਪਰ ਜੇ ਕਿਤੇ ਹਰ ਥਾਂ ਤੇ ਐਵੇਂ ਜਿਵੇਂ ਰੌਣਕਾਂ ਲੱਗ ਜਾਣ ਇੱਕ ਵਾਰੀ ਪਤਾ ਲੱਗ ਜਾਵੇ ਪਰ ਆਓ ਜਿੰਨੀ ਹਿੰਮਤ ਹੈ ਜੇ ਕਹੀਏ ਵੀ ਦੁਨੀਆਂ ਸਾਰੀ ਕਿਹੜਾ ਕੋਈ ਛੱਕਦਾ ਕਿਹੜਾ ਕੋਈ ਜੁੜਦਾ ਨਹੀਂ ਭਾਈ ਤੁਰੇ ਰਹੀਏ ਇੱਕ ਦੋ ਚਾਰ ਦਸ ਵੀਹ ਸੌ ਜਿੰਨੀ ਕੁ ਖੈਰ ਮਾਰੋ ਝੋਲੀ ਪਾ ਰਹੇ ਨੇ ਬਹੁਤ ਬੜੀ ਵੱਡੀ ਕਿਰਪਾ ਬਹੁਤ ਵੱਡੀ ਰਹਿਮਤ ਹੈ ਇਹੀ ਕਿਰਪਾ ਕਰੋ ਸਤਿਗੁਰ ਬਖਸ਼ਿਸ਼ ਕਰਨ ਫਿਰ ਇੱਕ ਦਿਨ ਐਸਾ ਆਏਗਾ ਜਿਨ੍ਹਾਂ ਦਾ ਸੱਚਮੁੱਚ ਪਿਆਰ ਹੈ ਨਾ ਸਿੱਖੀ ਨਾਲ ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਚਾਹੁੰਦੇ ਨੇ ਉਹ ਸਾਰੇ ਬਾਹਾਂ ਖੜੀਆਂ ਕਰਿਆ ਕਰੋ ਅਜੇ ਨਹੀਂ ਠਹਿਰ ਜੋ ਜਦੋਂ ਬਾਹਾਂ ਖੜੀਆਂ ਕਰਾਂਗੇ ਉਦੋਂ ਕਈ ਬੜੇ ਕਾਲੇ ਬੰਦੇ ਸਾਧ ਸੰਗਤ ਜੀ ਜਿਨ੍ਹਾਂ ਦਾ ਸੱਚਮੁੱਚ ਪਿਆਰ ਹੈ ਕਿਉਂਕਿ ਕਈ ਕਹਿੰਦੇ ਨੇ ਬਾਹਾਂ ਖੜੀਆਂ ਕਰਨ ਦਾ ਕੀ ਫਾਇਦਾ ਹੈ ਪਰ ਮੈਨੂੰ ਇਹ ਮਹਿਸੂਸ ਹੁੰਦਾ ਵੀ ਬਾਹਾਂ ਖੜੀਆਂ ਕਰਨ ਨਾਲ ਬਹੁਤ ਫਾਇਦਾ ਹੁੰਦਾ ਕਈਆਂ ਦੇ ਮਨ ਵਿੱਚ ਚੇਤਨਤਾ ਹੀ ਆਉਂਦੀ ਹੈ ਨਗਰ ਕੀਰਤਨ ਕਰਨ ਦਾ ਕੀ ਫਾਇਦਾ ਨਗਰ ਕੀਰਤਨ ਚੇਤਨਤਾ ਹੀ ਵਾਸਤੇ ਹੈ ਬਾਹਾਂ ਖੜੀਆਂ ਵੀ ਚੇਤਨਤਾ ਹੀ ਵਾਸਤੇ ਨੇ ਮਨ ਜੋਸ਼ ਆਵੇ ਵੀਰ ਰਸ ਆਵੇ ਚੇਤਨਤਾ ਹੀ ਆਵੇ ਸਾਥ ਦਿਓ ਸਾਰੇ ਬੋਲੇ
ਸਤਿ ਸ਼੍ਰੀ ਅਕਾਲ
ਵਾਹ ਵਾਹ